ਬਾਪੂ ਇਹਦਾ ਅੰਤ ਸਮਾਂ ਆ ਗਿਆ, ਇਹ ਸਾਡੇ ਬਜ਼ੁਰਗ ਨੇ, ਇਹਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾਓ, ਇਹ ਉਹਨਾਂ ਦੀ ਬਾਬਤ ਹੈ, ਇਹਨੂੰ ਜਪਜੀ ਸਾਹਿਬ ਦਾ ਪਾਠ ਸੁਣਾਓ, ਇਹਦਾ ਭਲਾ ਹੋ ਜੇ। ਜਿਹੜਾ ਤੇ ਬਾਪੂ ਜ਼ਿੰਦਗੀ 'ਚ ਸੁਖਮਨੀ ਸਾਹਿਬ ਸੁਣਨ ਦਾ ਆਦੀ ਹੈ, ਅੰਤ ਵੇਲੇ ਬੜਾ ਖੁਸ਼ ਹੋਏਗਾ ਕਿ ਮੈਂ ਪਾਠ ਸੁਣ ਰਿਹਾ। ਤੇ ਜਿਹਨੇ ਜ਼ਿੰਦਗੀ 'ਚ ਨਾਮ ਜਪਿਆ ਨਹੀਂ ਉਹ ਕਵੇ ਮੈਨੂੰ ਪਾਠ ਸੁਣਾਓ ਮੇਰਾ ਭਲਾ ਹੋ ਜੇ, ਪਰ ਪਾਠ ਤੇ ਸੁਣਾਇਆ ਜਾਏਗਾ ਉਹਦਾ ਉਹਦੇ ਵਿੱਚ ਮਨ ਨਹੀਂ ਲੱਗਣਾ। ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈ ਹੈ, ਜ਼ਿੰਦਗੀ 'ਚ ਤੇ ਲਿਵ ਕਿਸੇ ਪਾਸੇ ਹੋਰ ਹੀ ਲੱਗੀ ਸੀ, ਹੁਣ ਰੱਬ ਨਾਲ ਲਿਵ ਲੱਗ ਜੇ? ਨਹੀਂ ਨਹੀਂ, ਇਹ ਤੇ ਜਿਹਨੂੰ ਜਿਉਂਦਿਆਂ ਸੁਭਾਅ ਪੈ ਗਿਆ ਨਾ, ਅੰਤ ਵੇਲੇ ਉਹ ਨਹੀਂ ਕਹੇਗਾ ਮੇਰੇ ਪੁੱਤਰ ਨੂੰ ਸੱਦੋ ਮੇਰੇ ਮੂੰਹ 'ਚ ਪਾਣੀ ਦਾ ਚਮਚਾ ਪਾਏ, ਉਹ ਨਹੀਂ ਕਵੇਗਾ ਮੇਰੀ ਧੀ ਨੂੰ ਸੱਦੋ, ਉਹ ਨਹੀਂ ਕਵੇਗਾ ਮੇਰੇ ਰਿਸ਼ਤੇਦਾਰ ਨੂੰ ਸੱਦੋ। ਜਿਹਨੂੰ ਨਾਮ ਜਪਣ ਦਾ ਸੁਭਾਅ ਪਿਆ ਹੋਇਆ ਉਹ ਆਪੇ ਹੀ ਕਵੇਗਾ ਸੱਦੋ ਕੋਈ ਗੁਰੂ ਦਾ ਪਿਆਰਾ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਸੁਣਾਵੇ।
ਸਤਿ ਸ੍ਰੀ ਅਕਾਲ।
ਧਿਆਨ ਦੇਣਾ ਸਤਸੰਗ ਜੀ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਅੰਤ ਵੇਲੇ ਜੇ ਰੱਬ ਯਾਦ ਆਉਂਦੇ ਨਾ ਤੇ ਉਦੋਂ ਅੰਤ ਦਾ ਸਮਾਂ ਆ ਜੇ, ਵਾਹਿਗੁਰੂ ਜਪਦਾ ਹੋਵੇ ਆ ਜੇ ਅੰਤ ਦਾ ਸਮਾਂ ਕਾਲ ਦਾ। ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਫਿਰ ਹੋਏਗਾ ਕਿ ਬਦਤ ਲੋਚਨ ਤੇ ਨਰ ਮੁਕਤਾ ਪੈਤੰਬਰ ਜਾ ਕੇ ਹਿਰਦੇ ਵਸੈ। ਜਿਹਦੇ ਅੰਦਰ ਵਾਹਿਗੁਰੂ ਦਾ ਨਾਮ ਵਸਿਆ ਸੰਸੇ ਵਾਲੀ ਗੱਲ ਨਹੀਂ, ਅੰਤ ਵੇਲੇ ਵਾਹਿਗੁਰੂ ਰੱਬ ਰੱਬ ਕਰਦਾ ਮਰ ਗਿਆ ਸਿੱਧਾ ਹੀ ਸੱਚਖੰਡ ਜਾਏਗਾ। ਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਇਹ ਭੁਲੇਖਾ ਨਾ ਰਹਿ ਜੇ ਕਿਸੇ ਦੇ ਮਨ ਚ ਕਿ ਹੁਣ ਪੀਵੀ ਚੱਲਦੇ ਅੰਤ ਵੇਲੇ ਰੱਬ ਰੱਬ ਕਰ ਲਾਂਗੇ, ਹੁਣ ਮੌਜਾਂ ਲਓ ਅੰਤ ਵੇਲੇ ਜਪ ਲਾਂਗੇ। ਅੰਤ ਵੇਲੇ ਉਹ ਜਪਣਗੇ ਜਿਨ੍ਹਾਂ ਨੂੰ ਸੁਭਾਅ ਪਿਆ, ਅੰਤ ਵੇਲੇ ਉਹ ਸੁਖਮਨੀ ਸਾਹਿਬ ਚ ਮਨ ਲਾਉਣਗੇ ਜਿਨ੍ਹਾਂ ਨੂੰ ਜਿਉਂਦਿਆਂ ਸੁਭਾਅ ਪਿਆ, ਨਹੀਂ ਤੇ ਐਵੇਂ ਲੰਘ ਜਾਣੀ ਸਾਰੀ ਜ਼ਿੰਦਗੀ। ਇਸ ਕਰਕੇ ਸੁਭਾਅ ਬਣਾਵਾਂਗੇ ਤੇ ਗੱਲ ਫੇਰ ਬਣਨੀ ਹੈ। ਸੇਠ ਦੁਨੀ ਚੰਦ ਨੂੰ ਬਘਿਆੜ ਦੀ ਉਹ ਸਾਧ ਸੰਗਤ ਜੂਨ ਮਿਲ ਗਈ ਸੀ, ਮਾਸ ਦੀ ਸੁਗੰਧੀ ਆ ਗਈ ਅੰਤ ਵੇਲੇ, ਸੁਰਤੀ ਚਲੀ ਗਈ ਮਾਸ ਚ, ਅਗਲਾ ਜਨਮ ਫਿਰ ਬਘਿਆੜ ਦਾ ਮਿਲਿਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਇਸ ਕਰਕੇ ਅੰਤ ਵੇਲੇ ਜੋ ਹਰੀ ਚੁੱਕ ਆਵੇ ਸਿੱਧੇ ਜਾਈਏ ਸੱਚ ਖੰਡ, ਅੰਤ ਵੇਲੇ ਜੋ ਹਰੀ ਚੁੱਕ ਆਵੇ ਸਿੱਧੇ ਜਾਈਏ ਸੱਚ ਖੰਡ, ਅੰਤ ਵੇਲੇ ਜੋ ਹਰੀ ਚੁੱਕ ਆਵੇ ਸਿੱਧੇ ਜਾਈਏ ਸੱਚ ਖੰਡ, ਅੰਤ ਵੇਲੇ ਜੋ ਹਰੀ ਚੁੱਕ
ਜਾਈਏ।
ਕਰੀ ਚਿੱਤ ਆਵੇ
ਐਸੀ ਚਿੰਤਾ ਮਹਿ ਜੇ ਮਰੈ ਬਦਤ ਲੋਚਨ ਤੇ ਨਰ ਮੁਕਤਾ ਪੈਤੰਬਰ ਜਾ ਕੇ ਹਿਰਦੈ ਵਸੈ। ਸੋ ਜਿਹਦੇ ਅੰਦਰ ਵਾਹਿਗੁਰੂ ਦਾ ਨਾਮ ਵਸਿਆ ਹੋਇਆ ਅੰਤ ਜਦੋਂ ਉਹਦਾ ਸਮਾਂ ਆਵੇ ਜੇ ਵਾਹਿਗੁਰੂ ਚਿੱਤ ਆ ਗਿਆ ਤੇ ਸਿੱਧਾ ਹੀ ਮੁਕਤ ਹੋਏਗਾ, ਮੁਕਤ ਹੋ ਜਾਂਦਾ। ਅੰਤ ਵੇਲੇ ਜਪਦੇ ਉਹ ਨੇ ਜਿਨ੍ਹਾਂ ਨੂੰ ਜਿਉਂਦਿਆਂ ਨੂੰ ਸੁਭਾਅ ਪਿਆ ਹੋਇਆ। ਤੈਸੇ ਮਾਇਆ ਤੰਦ ਅੰਧ ਅਵਧ ਵਿਹਾਏ ਜਾਏ ਅੰਤਕਾਲ ਕੈਸੇ ਹਰ ਨਾਮ ਲਿਵ ਲਾਈਏ। ਜ਼ਿੰਦਗੀ 'ਚ ਜੇ ਵਿਸ਼ੇ ਵਿਕਾਰਾਂ 'ਚ ਪੈ ਰਹੇ ਅੰਤ ਵੇਲੇ ਰੱਬ ਦਾ ਨਾਮ ਨਹੀਂ ਜਪਿਆ ਜਾਣਾ। ਇਸ ਕਰਕੇ ਇਹ ਨਾ ਕਿਹਾ ਕਰੋ ਕਿ ਵਿਹਲੇ ਹੋ ਕੇ ਨਾਮ ਜਪਾਂਗੇ ਹੁਣ ਬੱਚਿਆਂ ਵਾਸਤੇ ਕਰ ਲਈਏ ਕੁਝ ਨਾ ਕੁਝ, ਨਹੀਂ। ਬੱਚਿਆਂ ਵਾਸਤੇ ਬੜਾ ਸਮਾਂ ਹੈ, 24 ਘੰਟਿਆਂ ਦੇ ਵਿੱਚੋਂ ਕੇਵਲ 2.5 ਘੰਟੇ ਅਸੀਂ ਦਸਵੰਧ ਕੱਢਣਾ ਹੀ ਕੱਢਣਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਾਲ ਨਾਲ ਬੱਚਿਆਂ ਨੂੰ ਵੀ ਪਰਵਰਿਸ਼, ਬੱਚਿਆਂ ਦੀ ਵੀ ਪਾਲਣ ਪੋਸ਼ਣ ਕਰਨਾ, ਤੇ ਜਿਹੜਾ ਸਾਡਾ ਅਸਲੀ ਕੰਮ ਹੈ ਜਿਹਦੇ ਵਾਸਤੇ ਦੁਨੀਆਂ 'ਚ ਆਏ ਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ
ਕੇਵਲ ਨਾਮ।
ਕੇਵਲ ਨਾਮ ਜਿਹੜਾ ਕਿ ਸਾਡਾ ਜ਼ਿੰਦਗੀ ਦਾ ਅਸਲੀ ਮੇਨ ਮਨੋਰਥ ਹੈ, ਜਿਹੜਾ ਸਾਡਾ ਜ਼ਿੰਦਗੀ ਦਾ ਲਕਸ਼ ਹੈ, ਜਿਹੜਾ ਸਾਡਾ ਜ਼ਿੰਦਗੀ ਦਾ ਮਕਸਦ ਹੈ, ਉਹ ਕਦੇ ਭੁੱਲਣਾ ਨਹੀਂ ਜਿਹਦੇ ਵਾਸਤੇ ਅਸੀਂ ਸੰਸਾਰ ਵਿੱਚ ਆਏ। ਬਾਕੀ ਕਾਰ ਵਿਹਾਰ ਕਰਨੇ ਨੇ, ਬੱਚੇ ਪਾਲਣੇ ਨੇ, ਸਾਧ ਸੰਗਤ ਗ੍ਰਿਸਤ ਮਾਰਗ ਵਿੱਚ ਰਹਿ ਕੇ ਬੱਚਿਆਂ ਦੀ ਪਰਵਰਿਸ਼ ਕਰਨੀ ਹੈ, ਸਾਧ ਸੰਗਤ ਪਰਿਵਾਰ ਪਾਲਣਾ ਹੈ। ਇਹ ਨਹੀਂ ਕਿ ਬੱਚੇ ਛੱਡ ਦੇਣੇ ਨੇ, ਘਰ ਛੱਡ ਦੇਣਾ, ਘਰ ਨਹੀਂ ਛੱਡੋ। ਪਰ ਮਹਾਰਾਜ ਦਾ ਹੁਕਮ ਹੈ ਪਰਿਵਾਰ ਨਾ ਛੱਡੋ, ਮਨ ਦੇ ਵਿਕਾਰ ਛੱਡੋ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਈਆਂ ਨੇ ਪਰਿਵਾਰ ਛੱਡ ਦਿੱਤੇ ਪਰ ਵਿਕਾਰ ਛੱਡੇ ਨਹੀਂ, ਪਰਿਵਾਰ ਤੇ ਛੱਡ ਦਿੱਤੇ ਪਰ ਵਿਕਾਰ ਨਹੀਂ ਛੱਡੇ ਮਨ ਦੇ। ਇਸ ਕਰਕੇ ਮਹਾਰਾਜ ਕਹਿੰਦੇ ਮਨ ਦੇ ਵਿਕਾਰ ਛੱਡੋ, ਅੰਦਰਲੇ ਵਿਸ਼ੇ ਵਿਕਾਰ ਛੱਡੋ, ਘਰ ਬਾਰ ਨਾ ਛੱਡੋ। ਰਹਿਣਾ ਪਰਿਵਾਰ 'ਚ, ਬੱਚਿਆਂ ਦੀ ਪਰਵਰਿਸ਼ ਕਰਨੀ, ਪਾਲਣ ਪੋਸ਼ਣ ਕਰਨਾ, ਪਰ ਜਿਹੜਾ ਅਸਲੀ ਸਾਡਾ ਜ਼ਿੰਦਗੀ ਦਾ ਲਕਸ਼ ਹੈ, ਮੇਨ ਮਨੋਰਥ ਹੈ ਜਿਹਦੇ ਵਾਸਤੇ ਸੰਸਾਰ 'ਚ ਆਏ ਹਾਂ, ਉਹ ਨਹੀਂ ਭੁੱਲਣਾ। ਮਨ ਗੁਰਮਿਲ ਕਾਜ ਸਵਾਰੇ, ਉਹ ਕਾਜ ਸਵਾਰਨਾ ਹੈ ਔਰ ਸਮੇਂ 'ਚੋਂ ਸਮਾਂ ਕੱਢਣਾ। ਨਹੀਂ ਤੇ ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ
ਸਾਰ।
ਸੌਣਾ ਇੱਕ ਦਿਨ, ਕੋਠੀ ਸਾਰਾ ਕੁਝ ਨਹੀਂ, ਕੋਠੀ ਸਾਡਾ ਅਸਲੀ ਘਰ ਹੈ। ਅੱਜ ਕੱਲ ਸ਼ਮਸ਼ਾਨ ਘਾਟ ਵੇਖੇ ਆ ਨਾ ਸਾਰਿਆਂ ਨੇ, ਸ਼ਮਸ਼ਾਨ ਘਾਟ, ਔਰ ਕਈ ਤੇ ਡਰਦੇ ਨੇ, ਕਹਿੰਦੇ ਕਬਰਾਂ ਸ਼ਮਸ਼ਾਨ ਘਾਟ ਦੇ ਕੋਲੋਂ ਦੀ ਜਦੋਂ ਲੰਘਦੇ ਆ ਤੇ ਸਾਨੂੰ ਡਰ ਲੱਗਦਾ। ਡਰ ਕਿਹੜੀ ਗੱਲ ਦਾ, ਡਰ ਲੱਗਦਾ ਹੈ ਕਬਰਾਂ ਦੇ ਕੋਲੋਂ ਦੀ ਲੰਘਦੇ ਆ, ਮੜੀਆਂ ਦੇ ਕੋਲੋਂ ਦੀ ਲੰਘਦੇ ਆ, ਸ਼ਮਸ਼ਾਨ ਘਾਟ ਦੇ ਕੋਲੋਂ ਦੀ ਲੰਘਦੇ ਆ, ਸਾਨੂੰ ਡਰ ਲੱਗਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਤੇਰਾ ਅਸਲੀ ਘਰ ਹੀ ਉਹ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆ ਸਰੀਰ ਦਾ ਅੰਤ ਤੇ ਉੱਥੇ ਹੀ ਹੈ, ਇਹ ਸਰੀਰ ਨੇ ਇੱਕ ਦਿਨ ਉੱਥੇ ਜਾਣਾ। ਆਤਮਾ ਇਹਦਾ ਹੁਣ ਵੇਖੋ ਵੀ ਘਰ ਨਰਕ ਬਣਦਾ ਕਿ ਸੱਚਖੰਡ ਬਣਦਾ, ਤੇ ਕਰਮਾਂ ਤੇ ਗੱਲ ਨਿਬੜਨੀ। ਪਰ ਜਿਹੜਾ ਸਰੀਰ ਹੈ ਨਾ ਸਾਡਾ, ਇਹੋ ਤਨ ਹੋਏਗੋ ਭਸਮ ਕੀ ਢੇਰੀ, ਹਾਟ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਕਬਰਾਂ ਚੋਂ ਆਵਾਜ਼ ਆਉਂਦੀ ਹੈ, ਬੇ ਕਰਿਆ ਘਰ ਆ ਜਾ ਕਬਰਾਂ ਉਡੀਕ ਦੀਆਂ, ਬੇ ਕਰਿਆ ਘਰ ਆ ਜਾ ਕਬਰਾਂ ਉਡੀਕ ਦੀਆਂ। ਬੇ एक दिन उथे ही जाना है। कोठी जिड्डी वड्डी मर्जी बनाई होवे, माया जिन्नी मर्जी होवे, कदे बच्चिया ने ए नहीं किया कि बापू ने पैसा बड़ा कमाया सी, लो इंज करो भी दवान बेड ते पा के ले चलो शमशान घाट तक। दवान बेड भी कहणगे क्यों खराब हो जूगा, खुसतना मरण आला ते मारी गया, हुण दवान बेड ले जाण दा क्या फायदा है। ਉਹੀ ਲਿਆਓ ਜਿਹਦੇ ਤੇ ਸਭ ਨੂੰ ਪਾ ਕੇ ਲਿਜਾਂਦੇ ਨੇ, ਲਿਆਓ ਉਸੇ ਤੇ ਹੀ ਜਾਣਾ। ਫਿਰ ਮਾਨ ਕਾਹਦਾ ਮਾਇਆ ਦਾ, ਪੜੀ ਸੀ ਨਾ ਕੱਲ ਧਾਰਨਾ, ਮਾਨ ਮਾਇਆ ਦਾ ਕਰੇ ਨਾ ਕੋਈ। ਅੱਗੇ ਫਿਰ ਛਾਇਆ ਇਹ
ਬਦਲਾਂ ਦੀ,
ਬਦਲਾਂ ਦੀ ਜਿਹੜੇ ਤੇ ਪ੍ਰੇਮ ਨਾਲ ਸੁਣਦੇ ਨੇ ਉਹਨਾਂ ਨੂੰ ਤੇ ਰਹਿੰਦਾ ਯਾਦ ਕੀ ਉਹ ਅੱਜ ਦੀ ਧਾਰਨਾ ਪੜੀ ਭਾਵੇਂ ਸਾਲ ਬਾਅਦ ਸੁਣ ਲਓ, ਪਰ ਜਿਹੜੇ ਬੈਠੇ ਤਨ ਕਰਕੇ ਇੱਥੇ ਨੇ ਮਨ ਕਿਤੇ ਹੋਰ ਹੀ ਫਿਰਦਾ। ਜਿਵੇਂ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਨਾ ਕਾਜੀ ਨੂੰ, ਜਦੋਂ ਮਹਾਰਾਜ ਮੱਕੇ ਗਏ ਨੇ, ਕਹਿੰਦਾ ਜੀ ਤੁਸੀਂ ਨਮਾਜ਼ ਨਹੀਂ ਪੜ੍ਹੀ। ਮੈਂ ਨਮਾਜ਼ ਅਦਾ ਕੀਤੀ। ਮਹਾਰਾਜ ਕਹਿੰਦੇ ਉਹ ਕਾਜੀਆ ਮੈਂ ਕੀਦੇ ਨਾਲ ਨਮਾਜ਼ ਪੜ੍ਹਾਂ। ਕਹਿੰਦਾ ਜੀ ਪੜ੍ਹੀ ਹੈ। ਕਹਿੰਦੇ ਨਹੀਂ ਪੜ੍ਹੀ, ਝੂਠ ਬੋਲਦਾ ਹੈ। ਤੂੰ ਤੇ ਕਾਬਲ ਘੋੜੇ ਖਰੀਦਦਾ ਫਿਰਦਾ ਹੈ ਤੂੰ ਸਤਨਾ। ਤੇਰਾ ਤਨ ਨਵਾਜ਼ ਪੜ੍ਹਦਾ ਪਰ ਤੇਰਾ ਮਨ ਨਵਾਜ਼
ਨਹੀਂ ਪੜ੍ਹਦਾ।
ਤੇਰਾ ਮਨ ਘੋੜਿਆਂ ਵਿੱਚ ਫਿਰਦਾ, ਤੇਰਾ ਮਨ ਘੋੜਿਆਂ ਵਿੱਚ ਫਿਰਦਾ ਕਾਜੀਆ ਕੀਦੇ ਨਾਲ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾ ਉਦਮਾਤਾ। ਇਹ ਮਨ ਇੱਥੇ ਹੈ, ਇਹ ਤੇ ਸੋਫੇ ਵਰਗਾ ਹੈ, ਸੋਫੇ ਤੇ ਬਹਿ ਜਾਓ ਝੁਕ ਜਾਂਦਾ, ਜਦੋਂ ਉੱਠ ਪੋ ਫਿਰ ਉਹ ਜਿਹਾ ਉਹ ਜਿਹਾ ਇੱਥੇ ਹੀ ਝੁਕਦਾ ਹੈ। ਬਾਹਰ ਜਾਵਾਂਗੇ ਨਾਲ ਦੀ ਨਾਲ ਇਹ ਮਨ ਬਦਲ ਜਾਂਦਾ, ਪਲ ਵਿੱਚ ਬਦਲ ਜਾਂਦਾ ਹੈ। ਸੋ ਇਸ ਕਰਕੇ ਮਨ ਜੋੜ ਕੇ ਸੰਗਤ ਵਿੱਚ ਬਹਿਣਾ, ਜਿਹੜੇ ਤੇ ਬਹਿੰਦੇ ਨੇ ਮਨ ਜੋੜ ਕੇ ਉਹ ਤੇ ਭਾਵੇਂ ਜਿੰਨਾ ਸਮਾਂ ਮਰਜ਼ੀ ਲੰਘ ਜੇ ਭੁੱਲਦੇ ਨਹੀਂ, ਪਰ ਜਿਹੜੇ ਤਨ ਕਰਕੇ ਹਾਜ਼ਰ ਹੁੰਦੇ ਨੇ ਬੜੀ ਛੇਤੀ ਭੁੱਲ ਜਾਂਦੇ ਨੇ। ਸਭ ਭੁੱਲ ਜਾਂਦੀਆਂ ਗੱਲਾਂ ਵੀ ਕਿਹਾ ਕੀ ਸੀ, ਕੀ ਸੁਣਾਇਆ ਸੀ। ਗੁਰਮੁਖੋ ਸਤ ਸੰਗਤ ਵਿੱਚ ਆ ਕੇ ਵੈਰਾਗ ਪੈਦਾ ਹੁੰਦਾ ਤੇ ਵੈਰਾਗ ਤੋਂ ਬਾਅਦ ਭਗਤੀ ਆਰੰਭ ਹੁੰਦੀ ਹੈ। ਭਗਤੀ ਦਾ ਆਰੰਭ ਹੈ ਵੈਰਾਗ, ਤੇ ਜਿਹੜਾ ਸੰਗਤ ਨਹੀਂ ਕਰੇਗਾ ਵੈਰਾਗ ਪੈਦਾ ਨਹੀਂ ਹੋਏਗਾ। ਜੇ ਵੈਰਾਗ ਨਹੀਂ ਲੱਗੇਗਾ ਦੁਨੀਆ ਤੋਂ ਮਨ ਉਪਰਾਮ ਨਹੀਂ ਹੋਏਗਾ ਤੇ ਉਹਨਾਂ ਚਿਰ ਭਗਤੀ ਆਰੰਭ ਨਹੀਂ ਹੋ ਸਕਦੀ। ਜੇ ਭਗਤੀ ਆਰੰਭ ਨਹੀਂ ਕਰਾਂਗੇ ਤੇ ਮੰਜ਼ਲੇ ਮਕਸੂਦ ਤੱਕ ਨਹੀਂ ਪਹੁੰਚ ਸਕਾਂਗੇ। ਸੋ ਇਸ ਕਰਕੇ ਭਾਈ ਇਹ ਸਤ ਸੰਗਤ ਹੀ ਹੈ ਜਿਹਦੇ ਨਾਲ ਸਾਡੇ ਅੰਦਰ ਭਗਤੀ ਕਰਨ ਦੀ ਚਾਹ ਪੈਦਾ ਹੋਏਗੀ, ਚਾਹ ਭਗਤੀ ਕਰਨ ਦੀ ਇੱਛਾ ਆਰੰਭ ਹੋਏਗੀ। ਸੋ ਸਾਧ ਸੰਗਤ ਮਨ ਹਾਜ਼ਰ ਕਰਕੇ ਸੁਣਨਾ ਤੇ ਜੋ ਸੁਣਨਾ ਉਹਨੂੰ ਪੱਲੇ ਬੰਨਣਾ, ਤਾਂ ਹੀ ਫਾਇਦਾ ਨਾ ਸਤ ਸੰਗਤ ਕਰਨ ਦਾ। ਸੋ ਮੈਂ ਬੇਨਤੀ ਕਰ ਰਿਹਾ ਸੀ ਸਾਧ ਸੰਗਤ ਜੀ, ਯਾਤਰਾ ਤੇ ਜਾਣਾ, ਮਨ ਦੀ ਸਫਾਈ ਕਰਨੀ ਹੈ। ਕੱਲਾ ਇਹ ਨਹੀਂ ਕਿ ਇਸ਼ਨਾਨ ਕਰਾ ਲਓ ਤਨ ਸਾਫ ਕਰ ਲਿਆ ਤੇ ਬਣ ਗਈ ਗੱਲ, ਨਹੀਂ ਨਹੀਂ, ਮਨ ਦੀ ਸਫਾਈ ਵੀ ਜ਼ਰੂਰੀ ਹੈ। ਮਨ ਵੀ ਸਾਡਾ ਸਾਫ ਹੋਵੇ ਗੱਲ ਫਿਰ ਬਣਦੀ ਹੈ। ਸੋ ਸਾਧ ਸੰਗਤ ਜਿਵੇਂ ਉਹ ਇੱਕ ਸੇਠ ਨੇ ਬਣਾਈ ਧਰਮਸ਼ਾਲਾ, ਦੋ ਭਰਾ ਆਏ, ਇੱਕ ਮਨਮੁਖ ਹੈ ਇੱਕ ਗੁਰਮੁਖ ਹੈ। ਮਨਮੁਖ ਪਰਿਵਾਰ ਨੇ ਖੋਲਿਆ ਦਰਵਾਜ਼ਾ, ਉਹ ਕਹਿੰਦਾ ਭਾਗਵਾਨੇ ਭਾਗਵਾਨੇ ਝਾੜੂ ਲਾ ਲੈ। ਉਹ ਕਹਿੰਦੀ ਜੇ ਯਾਤਰਾ ਤੇ ਆ ਕੇ ਵੀ ਝਾੜੂ ਹੀ ਲਾਉਣਾ ਤੇ ਫਿਰ ਇੱਥੇ ਆਉਣ ਦਾ ਕੀ ਫਾਇਦਾ, ਯਾਤਰਾ ਤੇ ਕੋਈ ਝਾੜੂ ਲਾਉਣਾ ਆ, ਇੱਥੇ ਝਾੜੂ ਨਹੀਂ ਲਾਉਣਾ, ਇੱਥੇ ਤੇ ਆਰਾਮ ਕਰਨਾ। ਪੈ ਗਏ ਵੇਖਣ ਸਾਰ ਜਦੋਂ ਗੰਦ ਪਿਆ, ਵੇਖਿਆ ਕੇਲਿਆਂ ਦੇ ਛਿਲਕੇ, ਬਦਬੂ ਆਉਂਦੀ ਕਮਰੇ 'ਚ ਖੜਿਆ ਨਹੀਂ ਜਾਂਦਾ। ਬਣਾਈ ਸੇਠ ਨੇ ਭਾਵੇਂ ਯਾਤਰੀਆਂ ਵਾਸਤੇ ਸੀ, ਪਰ ਹਿਰਦੇ 'ਚੋਂ ਆਵਾਜ਼ ਨਿਕਲੀ ਐ ਸੱਚੇ ਪਾਤਸ਼ਾਹ ਬਣਾਈ ਤੇ ਇਹ ਹੈ ਧਰਮਸ਼ਾਲਾ ਮੈਂ, ਪਰ ਇਹੋ ਜਿਹੇ ਮੁਸਾਫਰ ਮੁੜ ਕੇ ਨਾ ਆਉਣ ਜਿਨ੍ਹਾਂ ਨੇ ਗੰਦ ਪਾ ਦਿੱਤਾ ਇੱਥੇ ਆ ਕੇ। ਦੂਜੇ ਹੁਣ ਇਹ ਧਿਆਨ ਦੇਣਾ, ਇਹ ਪ੍ਰਮਾਣ ਹੈ ਕੋਈ ਸਾਖੀ ਨਹੀਂ, ਇਹ ਪ੍ਰਮਾਣ ਹੈ, ਸਮਝ ਆ ਜਾਂਦੀ ਪ੍ਰਮਾਣ ਨਾਲ ਛੇਤੀ। ਦੂਜਾ ਕਮਰਾ ਖੋਲਿਆ, ਜਦੋਂ ਜਾ ਕੇ ਦਰਵਾਜ਼ਾ ਖੋਲਿਆ, ਕਮਰੇ ਦੀ ਸਜਾਵਟ ਅੱਗੇ ਨਾਲੋਂ ਦੁੱਗਣੀ ਹੋਈ ਪਈ ਹੈ। ਉਹ ਕੈਲੰਡਰ ਬੜੇ ਸੋਹਣੇ ਲੱਗੇ, ਬਿਸਤਰੇ ਐਨ ਤਹਿ ਲੱਗੇ ਪਏ ਨੇ, ਸਫਾਈਆਂ ਹੋਈਆਂ ਨੇ, ਤੇ ਸੇਠ ਦੇ ਹਿਰਦੇ ਚੋਂ ਆਵਾਜ਼ ਨਿਕਲੀ ਐ ਸੱਚੇ ਪਾਤਸ਼ਾਹ ਇਹੋ ਜੇ ਮੁਸਾਫਰ ਤੇ ਬਾਰ ਬਾਰ ਮੇਰੀ ਧਰਮਸ਼ਾਲਾ ਚ ਆਉਣ। ਧਿਆਨ ਦਿਓ, ਹੁਣ ਮੈਂ ਗੱਲ ਲੱਗਿਆ ਮਕਾਉਣ ਕਿ ਜਿਵੇਂ ਉਹਨੇ ਧਰਮਸ਼ਾਲਾ ਬਣਾਈ ਨਾ ਇੱਕ ਸੇਠ ਨੇ, ਅਕਾਲ ਪੁਰਖ ਨੇ ਇਹ ਦੁਨੀਆ ਬਣਾਈ। ਅਸੀਂ ਆ ਯਾਤਰੀ ਸਾਰੇ ਜਿੰਨੇ ਵੀ ਆਪਾਂ ਆਏ ਹਾਂ, ਯਾਤਰੀ ਆਏ ਰਾਮ ਜੀ, ਯਾਤਰੀ ਆਇਆ ਰਾਵਣ, ਯਾਤਰੀ ਆਏ ਕ੍ਰਿਸ਼ਨ ਜੀ, ਯਾਤਰੀ ਆਇਆ ਕੰਸ, ਯਾਤਰਾ ਕਰਨ ਦਸ਼ਮੇਸ਼ ਪਿਤਾ ਆਏ, ਤੇ ਯਾਤਰੀ ਆਇਆ ਔਰੰਗਜ਼ੇਬ ਬਾਦਸ਼ਾਹ, ਯਾਤਰੀ ਬਾਬਰ ਵਰਗੇ ਆਏ, ਯਾਤਰੀ ਗੁਰੂ ਨਾਨਕ ਸਾਹਿਬ ਵੀ ਆਏ। ਅਸੀਂ ਵੀ ਜਿੰਨੇ ਆਏ ਹਾਂ ਨਾ ਯਾਤਰੀ ਹਾਂ ਸਾਰੇ। ਹੁਣ ਸਾਧ ਸੰਗਤ ਧਰਮਸ਼ਾਲਾ ਤੇ ਬਣਾਈ ਹੈ, ਆਪਾਂ ਸਾਰੇ ਆਏ ਹਾਂ। ਇੱਕ ਤੇ ਉਹ ਨੇ ਜਿਵੇਂ ਉਹ ਮਨਮੁਖ ਪਰਿਵਾਰ ਨੇ ਗੰਦ ਪਾ ਦਿੱਤਾ ਨਾ ਵਿਸ਼ੇ ਵਿਕਾਰਾਂ ਦਾ, ਉਹਨਾਂ ਨੇ ਕਿਤੇ ਕੇਲੇ ਖਿਲਾਰ ਦਿੱਤੇ, ਕਿਤੇ ਕੁਛ, ਕਿਤੇ ਕੁਛ। ਕਈ ਬੰਦੇ ਇਹੋ ਜਿਹੇ ਨੇ ਜਿਹਨਾਂ ਨੇ ਆ ਕੇ ਦੁਨੀਆ 'ਚ ਗੰਦ ਪਾ ਦਿੱਤਾ। ਆ ਜਿੰਨੇ ਵਿਸ਼ੇ ਵਿਕਾਰਾਂ ਦਾ ਗੰਦ ਪਿਆ ਸਾਡਾ ਹੀ ਪਾਇਆ ਹੋਇਆ ਹੈ, ਇਹ ਉਹਨੇ ਤੇ ਨਹੀਂ ਇਹੋ ਜਿਹੀ ਦੁਨੀਆ ਬਣਾਈ ਜਿਹੜੀ ਇਹ ਅੱਜ ਹੈ। ਜੋ ਕੱਜ ਜੋ ਕੁਝ ਅੱਜ ਦੇ ਸਮੇਂ 'ਚ, ਅੱਜ ਦੇ ਜ਼ਮਾਨੇ 'ਚ ਹੋ ਰਿਹਾ, ਅੱਜ ਦੇ ਯੁੱਗ 'ਚ, ਇਹ ਉਹਦੇ ਵੱਲੋਂ ਨਹੀਂ ਬਣਾਇਆ ਹੋਇਆ, ਇਹ ਅਸੀਂ ਲੋਕਾਂ ਨੇ ਗੰਦ ਪਾਇਆ ਹੈ। ਤੇ ਜਦੋਂ ਕੋਈ ਵਿਕਾਰੀ ਬੰਦਾ ਜਿਹਨੇ ਦੁਨੀਆ ਵਿੱਚ ਆ ਕੇ ਵਿਸ਼ੇ ਵਿਕਾਰਾਂ ਦਾ ਗੰਦ ਪਾ ਦਿੱਤਾ, ਜਦੋਂ ਉਹ ਮਰਦਾ ਨਾ ਜਾਂਦਾ ਦੁਨੀਆ ਚੋਂ, ਉੱਪਰੋਂ ਉੱਪਰੋਂ ਲੋਕ ਕਹਿੰਦੇ ਨੇ ਬੜਾ ਮਾੜਾ ਹੋਇਆ ਤੁਹਾਡਾ ਮੁੰਡਾ ਮਰ ਗਿਆ, ਅੰਦਰੋਂ ਤੇ ਇਹੀ ਕਹਿੰਦੇ ਨੇ ਚੰਗਾ ਹੀ ਹੋਇਆ, ਨਾਲੇ ਪੀਂਦਾ ਸੀ ਤੇ ਹਜ਼ਾਰਾਂ ਨੂੰ ਨਾਲੇ ਪਿਆਉਂਦਾ ਸੀ। ਰੋਜ਼ ਵਿਸ਼ੇ ਵਿਕਾਰਾਂ 'ਚ ਹੋਰਾਂ ਦਾ ਪਤਾ ਨਹੀਂ ਕਿੰਨਿਆਂ ਕੁ ਦਾ ਬੇੜਾ ਗਰਕ ਕੀਤਾ ਉਹਨੇ, ਨਾਲੇ ਆਪ ਵੀ ਤੇ ਨਾਲੇ ਹੋਰਾਂ ਦਾ ਵੀ। ਤੇ ਜਦੋਂ ਕੋਈ ਗੁਰਮੁਖ ਜਾਂਦਾ ਨਾ ਦੁਨੀਆ 'ਚੋਂ, ਗੁਰਮੁਖ ਜਿਹਨੇ ਦੁਨੀਆ ਨੂੰ ਆ ਕੇ ਸਵਾਰਿਆ ਹੋਵੇ, ਜਿਵੇਂ ਗੁਰੂ ਨਾਨਕ ਸਾਹਿਬ ਨੇ ਇਹ ਦੁਨੀਆ ਨੂੰ ਸਵਾਰਿਆ, ਚਾਰ ਚੰਨ ਲਾ ਦਿੱਤੇ, ਲੱਖਾਂ ਦਾ ਜੀਵਨ ਬਣਾਤਾ, ਮਨ ਸਵਾਰ ਦਿੱਤੇ ਲੋਕਾਂ ਦੇ ਮਨ, ਤਨ ਸਵਾਰ ਦੇਣੇ ਕੋਈ ਬਹੁਤੀ ਵੱਡੀ ਗੱਲ ਨਹੀਂ, ਮਨ ਸਵਾਰਨਾ ਔਖਾ ਹੈ, ਮਨ ਬਦਲ ਦੇਣਾ, ਵਿਚਾਰ ਬਦਲ ਦੇਣੀ, ਖਿਆਲਾਤ ਬਦਲ ਦੇਣੇ, ਇਹ ਕਿਸੇ ਕਿਸੇ ਦੇ ਵਿਰਸੇ ਚ ਆਇਆ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਆਏ ਜਿਨ੍ਹਾਂ ਨੇ ਸਫਾਈਆਂ ਕਰ ਦਿੱਤੀਆਂ ਵਿਸ਼ੇ ਵਿਕਾਰਾਂ ਦੀਆਂ ਆ ਕੇ, ਗੁਰੂ ਗੋਬਿੰਦ ਸਿੰਘ ਆਏ ਜਿਨ੍ਹਾਂ ਨੇ ਵਿਸ਼ੇ ਵਿਕਾਰਾਂ ਦੀ ਦੁਨੀਆ ਚ ਆ ਕੇ ਸਫਾਈ ਕੀਤੀ, ਉਹੀ ਗੁਰਮਤ ਦਾ ਝਾੜੂ ਬਾਬਾ ਈਸ਼ਰ ਸਿੰਘ ਨੇ ਚੁੱਕਿਆ ਤੇ ਪਤਾ ਨੀ ਕਿੰਨੀ ਕੁ ਸਫਾਈ ਕੀਤੀ, ਉਹੀ ਗੁਰਮਤ ਦਾ ਝਾੜੂ ਬਾਬਾ ਅਤਰ ਸਿੰਘ ਮਸਤਵਾਣਾ ਸਾਹਿਬ ਵਾਲਿਆਂ ਨੇ ਚੁੱਕਿਆ, ਪਤਾ ਨੀ ਕਿੰਨੀ ਕੁ ਸਫਾਈ ਕੀਤੀ, ਉਹੀ ਗੁਰਮਤ ਦਾ ਝਾੜੂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵਰਗਿਆਂ ਨੇ ਚੁੱਕਿਆ, ਪਤਾ ਹੀ ਨੀ ਕਿੰਨਿਆਂ ਕਦੇ ਅੰਦਰੋਂ ਵਿਸ਼ੇ ਵਿਕਾਰਾਂ ਦੀ ਸਫਾਈ ਕਰ ਦਿੱਤੀ। ਜਦੋਂ ਐਸੇ ਗੁਰਮੁਖ ਦੁਨੀਆਂ ਵਿੱਚੋਂ ਜਾਂਦੇ ਨੇ, ਜਿਵੇਂ ਸੇਠ ਨੇ ਕੀਤੀ ਸੀ ਨਾ ਅਰਦਾਸ, ਇਹੋ ਜਿਹੇ ਯਾਤਰੀ ਮੁੜ ਮੁੜ ਆਉਣ, ਹੈ ਤੇ ਆਪਾਂ ਸਾਰੀ ਯਾਤਰੀ ਆ। ਜਦੋਂ ਸਫਾਈਆਂ ਕਰਨ ਵਾਲੇ ਗੁਰਮਤ ਦਾ ਝਾੜੂ ਚੁੱਕ ਕੇ ਜਿਹੜੇ ਵਿਸ਼ੇ ਵਿਕਾਰਾਂ ਦੀ ਸਫਾਈਆਂ ਕਰਦੇ ਨੇ, ਜਦੋਂ ਉਹ ਜਾਂਦੇ ਨੇ, ਫਿਰ ਲੋਕਾਂ ਦੀਆਂ ਅੱਖਾਂ ਹੀ ਨਹੀਂ ਰੋਂਦੀਆਂ, ਫਿਰ ਉਦੋਂ ਮਨ ਰੋਂਦੇ ਨੇ, ਇਹ ਬਾਜਾਂ ਵਾਲਿਆ ਇਹੋ ਜਿਹੇ ਤੇ ਮੁੜ ਮੁੜ ਆਉਂਦੇ ਰਹਿਣ ਤੇ ਦੁਨੀਆਂ ਨੂੰ ਤਾਰਦੇ ਰਹਿਣ। ਹੁਣ ਮੈਂ ਬੇਨਤੀ ਕਰਦਾ ਕਿ ਜਰਾ ਮਨਾਂ ਚ ਝਾਤੀ ਮਾਰੀਏ ਆਪਾਂ ਸਾਰੇ ਇੱਥੇ ਅੱਜ। ਸਾਧ ਸੰਗਤ ਜੀ, 50,000 ਦਾ ਇਕੱਠ ਹੋਏਗਾ, ਜੇ ਕਿਤੇ ਲੀਡਰਾਂ ਦੀ ਨਜ਼ਰ ਚ ਪੁੱਛੋਗੇ ਫਿਰ ਉਹ ਕਹਿਣਗੇ ਜੀ 2,00,000 ਦਾ ਇਕੱਠ ਹੈ, ਉਹ ਤੇ ਬਹੁਤਾ ਹੁੰਦਾ ਨਾ, ਪਰ ਮੈਂ ਤੇ ਸੰਗਤ ਵਿੱਚ ਹੀ ਰਹਿੰਦਾ ਤੇ ਹੁਣ ਸਾਧ ਸੰਗਤ ਇੱਥੇ 50,000-60,000 ਦਾ ਇਕੱਠ ਵੀ ਬੜੀ ਮਹਾਰਾਜ ਦੀ ਕਿਰਪਾ। ਆਪੋ ਆਪਣੇ ਮਨਾਂ ਵਿੱਚ ਜਰਾ ਝਾਤੀ ਮਾਰ ਕੇ ਵੇਖ ਲੈਣਾ, ਅਸੀਂ ਕਿਹੜੀ ਲਿਸਟ 'ਚ ਸ਼ਾਮਲ ਹਾਂ। ਅਸੀਂ ਕਿਸੇ ਨੂੰ ਠੇਕੇ 'ਤੇ ਤੇ ਨਹੀਂ ਲੈ ਕੇ ਗਏ, ਕਿਸੇ ਨੂੰ ਇਹ ਤੇ ਨਹੀਂ ਕਿਹਾ ਵੀ ਮੈਂ ਤੇ ਖੂਹ 'ਚ ਡਿੱਗਿਆ ਹੀ ਹਾਂ, ਤੂੰ ਵੀ ਡਿੱਗ ਆ ਜਾ, ਤੂੰ ਵੀ ਪੈਗ ਲਾ ਲਾ। ਆਖੋ ਸਤਨਾਮ,
ਵਾਹਿਗੁਰੂ,
ਆਖੋ ਸਤਨਾਮ,
ਵਾਹਿਗੁਰੂ।
ਗੰਦ ਤੇ ਨਹੀਂ ਪਾਇਆ, ਅਸੀਂ ਹੋਰਾਂ ਦਾ ਜੀਵਨ ਗੰਦਗੀ ਨਾਲ ਭਰ ਤੇ ਨਹੀਂ ਦਿੱਤਾ ਕਿਤੇ, ਅਸੀਂ ਹੋਰਾਂ ਦਾ ਜੀਵਨ ਵਿਕਾਰੀ ਤੇ ਨਹੀਂ ਬਣਾਇਆ, ਕਿਸੇ ਨੂੰ ਪੁੱਠੀ ਮੱਤ ਤੇ ਨਹੀਂ ਦਿੱਤੀ, ਉਲਟ ਸਿੱਖਿਆ ਤੇ ਨਹੀਂ ਦਿੱਤੀ ਆਪਣੀ ਜ਼ਿੰਦਗੀ 'ਚ। ਮਨਾਂ 'ਚ ਝਾਤੀ ਮਾਰ ਲੈਣਾ ਜੇ ਕਿਤੇ ਭੁੱਲ ਹੋਈ ਹੈ, ਤੇ ਆਓ ਸਤਿਗੁਰਾਂ ਤੋਂ ਬਖਸ਼ਾਈਏ, ਤੇ ਧੰਨ ਭਾਗ ਉਹਨਾਂ ਦੇ ਜਿਨ੍ਹਾਂ ਨੇ ਆਪ ਤੇ ਸਵਰਿਆ ਹੀ ਸੀ, ਆਪਣਾ ਜੀਵਨ ਤੇ ਸਵਾਰਿਆ ਹੀ ਹੈ, ਜਿਨ੍ਹਾਂ ਨੇ 10-20 ਨੂੰ ਹੋਰ ਗੁਰੂ ਨਾਲ ਜੋੜਿਆ, 100-50 ਨੂੰ ਹੋਰ ਜੋੜਿਆ, ਉਹਨਾਂ ਦੇ ਧੰਨ ਭਾਗ। ਜਦੋਂ ਉਹ ਜਾਣਗੇ ਜਿਨ੍ਹਾਂ ਦੇ ਵਿਚੋਲੇ ਬਣ ਕੇ ਗੁਰੂ ਨੂੰ ਮਿਲਾਇਆ ਸੀ, ਪਰਿਵਾਰ ਘੱਟ ਰੋਏਗਾ, ਰਿਸ਼ਤੇਦਾਰ ਘੱਟ ਰੋਣਗੇ, ਪਰ ਜਿਨ੍ਹਾਂ ਨੂੰ ਮਿਲਾਇਆ ਸੀ ਉਹ ਬਹੁਤਾ ਰੋਣਗੇ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਕੋਲ ਘਮਾਈ ਤਿਸ ਮਿੱਤਰ ਵਿਚੋਲੇ, ਜਹਿ ਮਿਲ ਕੰਤ ਪਛਾਣਾ। ਜਿਹਦੇ ਨਾਲ ਕੰਤ ਦੀ ਪਛਾਣ ਆਵੇ, ਜਿਹਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਪਛਾਣ ਆਵੇ, ਜਿਹਦੇ ਨਾਲ ਅਸੀਂ ਗੁਰੂ ਨਾਲ ਜੁੜੀਏ, ਉਹਦੇ ਤੋਂ ਕੀ ਕੀਤਾ ਜਾਏ। ਕੋਲ ਘਮਾਈ ਤਿਸ ਮਿੱਤਰ ਵਿਚੋਲੇ, ਕਈ ਪੈਸੇ ਵਾਰਦੇ ਨੇ ਐਂ ਕਰਕੇ, ਪੈਸੇ ਸਿਰ ਤੋਂ ਨਹੀਂ ਵਾਰਦੇ, ਪੈਸੇ ਵਾਰਦੇ ਨੇ ਕਈ, ਇਹ ਪੈਸੇ ਵਾਰੇ ਤੇ ਮਾਇਆ ਹੀ ਵਾਰੀ ਤੇ ਕੀ ਵਾਰੀ। ਕੋਲ ਘਮਾਈ ਤਿਸ ਮਿੱਤਰ ਵਿਚੋਲੇ, ਉਹ ਜਿਹੜਾ ਮੈਨੂੰ ਗੁਰੂ ਨਾਲ ਮਿਲਾ ਦੇਵੇ, ਜਿਹੜਾ ਅਕਾਲ ਪੁਰਖ ਨਾਲ ਮਿਲਾ ਦੇਵੇ, ਮੈਂ ਆਪਣੀ ਜ਼ਿੰਦਗੀ। ਘੋਲ ਘਮਾਈ ਤਿਸ ਮਿੱਤਰ ਵਿਚੋਲੇ, ਆਪਣੀ ਜਾਨ ਵਾਰ ਦਿਆਂ। ਖੁਸ ਸਤਨਾ,
ਸ੍ਰੀ ਵਾਹਿਗੁਰੂ।
ਪਰਕਰਮਾ ਕਰਦੇ ਹੋ ਨਾ, ਪਰਕਰਮਾ ਸਾਰੇ ਪਰਕਰਮਾ ਕਰਦਿਆਂ, ਮਰ ਦੇ ਆਲੇ ਦੁਆਲੇ ਪਰਕਰਮਾ ਕੀਤੀ, ਮੱਥਾ ਟੇਕ ਕੇ ਆਲੇ ਦੁਆਲੇ, ਜੇ ਕੋਈ ਪੁੱਛਦੇ ਵੀ ਇਹ ਪਰਕਰਮਾ ਦਾ ਮਤਲਬ ਕੀ ਹੈ, ਫਿਰ ਕੀ ਜਵਾਬ ਹੈ। ਕਿਸੇ ਕਿਸੇ ਨੂੰ ਪਤਾ ਹੋਏਗਾ, ਪਰਕਰਮਾ ਕਰਨ ਦਾ ਅਰਥ ਹੁੰਦਾ ਹੈ ਸਤਿਗੁਰਾਂ ਨੂੰ ਸੱਜੇ ਪਾਸੇ ਲੈ ਕੇ ਪਰਕਰਮਾ ਕਰਨੀ, ਪਰਕਰਮਾ ਦਾ ਅਰਥ ਹੁੰਦਾ ਵਾਰੇ ਵਾਰੇ ਜਾਣਾ, ਪਰਕਰਮਾ ਦਾ ਅਰਥ ਹੁੰਦਾ ਵਾਰਨੇ ਜਾਣਾ। ਲੋਕ ਤੇ ਰੁਪਈਏ ਵਾਰਦੇ ਨੇ ਨਾ ਐਂ ਕਰਕੇ, ਰੁਪਈਏ ਵਾਰਦੇ ਨੇ, ਅਸੀਂ ਸਤਿਗੁਰਾਂ ਦੇ ਆਲੇ ਦੁਆਲੇ ਆਪਣਾ ਸਰੀਰ ਲੈ ਕੇ ਫਿਰਦੇ ਹਾਂ, ਕਹਿੰਦੇ ਹਾਂ ਮਹਾਰਾਜ
ਜੇ ਲੋੜ ਪੈ ਗਈ ਤੇ ਸਰੀਰ ਵੀ ਵਾਰ ਦਿਆਂਗਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੱਕ ਪਰਕਰਮਾ ਕਰਦਾ ਦੂਜਾ ਕਰਦਾ ਤੀਜਾ ਸਾਰੇ ਹੀ ਪਰਕਰਮਾ ਕਰਦਿਆਂ ਪਤਾ ਹੈ ਨਹੀਂ ਜੇ ਕਿਤੇ ਲੋੜ ਪੈ ਜੇ ਇੱਥੇ ਹੁਣ ਪਰਕਰਮਾ ਜਿਹੜੇ ਆ ਵਿੱਚ ਦੀ ਉੱਠ ਕੇ ਚਲੇ ਜਾਂਦੇ ਨੇ ਮਹਾਰਾਜ ਤੋਂ ਪਹਿਲਾਂ ਹੀ ਸਤਿਗੁਰ ਤੇ ਇੱਥੇ ਹੀ ਹੁੰਦੇ ਨੇ ਤੇ ਕਈ ਪਹਿਲਾਂ ਹੀ ਉੱਠ ਕੇ ਚਲੇ ਜਾਂਦੇ ਨੇ ਪਰਕਰਮਾ ਤੇ ਵੀ ਕਰਦੇ ਨੇ ਇਹਨਾਂ ਨੂੰ ਵਿਚਾਰਿਆਂ ਨੂੰ ਅਰਥ ਦਾ ਹੀ ਨਹੀਂ ਪਤਾ ਵੀ ਪਰਕਰਮਾ ਕਰਨ ਦਾ ਅਰਥ ਕੀ ਹੁੰਦਾ ਸਰੀਰ ਵਾਰ ਤਾਂ ਮਹਾਰਾਜ ਦੇ ਆਲੇ ਦੁਆਲਿਓ ਚੱਕਰ ਲਾ ਤਾ ਮਹਾਰਾਜ ਜੇ ਲੋੜ ਪੈ ਗਈ ਤਾਂ ਜਿੰਦ ਵੀ ਤੇਰੇ ਤੋਂ ਵਾਰ ਦੇਵਾਂਗੇ ਬਹਿ ਨਹੀਂ ਸਕਦੇ ਦੋ ਘੰਟੇ ਲੱਤਾਂ ਦੁਖਦੀਆਂ ਨੇ ਜਿੰਦ ਕਿੱਥੋਂ ਵਾਰ ਦਿਆਂਗੇ ਆਪਾਂ ਦੋ ਘੰਟੇ ਨੀਂਦ ਕੱਟਣੀ ਔਖੀ ਹੈ ਜਿੰਦ ਵਾਰ ਦਿਆਂਗੇ ਕਹਿਣਾ ਸੌਖਾ ਹੈ ਪਰ ਕਮਾਉਣਾ
ਔਖਾ ਹੈ
ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪਗ ਪ੍ਰੀਤਮ ਕੇ ਦੇਸ਼ ਕੈਸੇ ਵਾਤਨ ਕਹਿ ਜਾਈਏ ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਏ ਪੁੱਛਤ ਹੈ ਸੁਹਾਗਨ ਕਰਮ ਹੈ ਦੁਹਾਗਨ ਕੇ ਰਿਧੈ ਬਿਬਚਾਰ ਕਤ ਸਹਿਜਾ ਬੁਲਾਈਏ ਗਾਇ ਸੁਣੈ ਆਖਿ ਮਿਚ ਪਾਈਐ ਨਾ ਪਰਮ ਪਦ ਗੁਰ ਉਪਦੇਸ਼ ਗਹਿ ਜੋ ਲੋ ਨਾ ਕਮਾਈਐ ਰਾਹ ਪੁੱਛ ਕਹਿੰਦੇ ਨੀ ਦਿੱਲੀ ਪਹੁੰਚ ਚੱਲੇ ਪੰਜਾਬ ਨੂੰ ਰਾਹ ਕਿਹੜਾ ਜਾਂਦਾ ਹੈ ਪਟਿਆਲੇ ਨੂੰ ਰਾਹ ਕਿਹੜਾ ਜਾਂਦਾ ਰਾਹ ਪੁੱਛ ਕੇ ਪਹੁੰਚ ਜਾਂਗੇ ਤੁਰਨਾ ਪੈਣਾ ਹੈ ਰਾਹ ਪੁੱਛਣ ਵਾਲੇ ਬੜੇ ਨੇ ਪਰ ਤੁਰਦਾ ਤੇ ਕੋਈ ਵਿਰਲਾ ਵਿਰਲਾ ਹੈ ਸਾਧ ਸੰਗਤ ਜੀ ਖਾਂਡ ਖਾਂਡ ਕਹਿ ਜਿਹਾ ਮਿੱਠੋ ਨਾ ਸਵਾਦ ਆਵੈ ਅਗਨ ਅਗਨ ਕਹਿ ਸੀਤ ਨਾ ਵਿਨਾਸ਼ ਹੈ ਖੰਡ 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 ਕਹਿਣ ਨਾਲ ਮੂੰਹ ਮਿੱਠਾ ਹੋ ਜੂ ਮੂੰਹ ਤੇ ਮਿੱਠਾ ਤਾਂ ਹੀ ਹੋਣਾ ਜੇ ਖੰਡ ਦਾ ਫੱਕਾ ਮਾਰੇਗਾ ਅਗਨ ਅਗਨ ਕਹਿ ਸੀਤ ਨਾ ਵਿਨਾਸ਼ ਹੈ ਠੰਡ ਲੱਗਦੀ ਹੈ ਅੱਗ ਅੱਗ ਕਰੀ ਚਲੋ ਠੰਡ ਨਹੀਂ ਹਟਣੀ ਅੱਗ ਦੇ ਨੇੜੇ ਜਾਣਾ ਪੈਣਾ ਹੈ ਵੈਦ ਵੈਦ ਕਹਿ ਰੋਗ ਮਿੱਟਤ ਨਾ ਕਾਹੂ ਕੋ ਦਰਬ ਦਰਬ ਕਹਿ ਕੋ ਦਰਬ ਹੈ ਨਾ ਬਲਾਸ ਹੈ ਵੈਦ ਵੈਦ ਕਹਿਣ ਨਾਲ ਨਹੀਂ ਬਿਮਾਰੀ ਹਟ ਜਾਣੀ ਵੈਦ ਕੋਲ ਜਾਣਾ ਪੈਣਾ ਤੇ ਚੈੱਕਅਪ ਕਰਾਉਣਾ ਪੈਣਾ ਹੈ ਦਵਾਈ ਲੈਣੀ ਪੈਣੀ ਹੈ ਤੇ ਸੰਜਮ ਨਾਲ ਖਾਣੀ ਪੈਣੀ ਹੈ ਪਰਹੇਜ ਰੱਖਣਾ ਪੈਣਾ ਹੈ ਵੈਦ ਵੈਦ ਕਹਿ ਰੋਗ ਮਿੱਟਤ ਨਾ ਕਾਹੂ ਕੋ ਵੈਦ ਵੈਦ ਕਹਿਣ ਨਾਲ ਰੋਗ ਨਹੀਂ ਮਿਟ ਜਾਣਾ ਦਰਬ ਦਰਬ ਕਹਿ ਕੋ ਦਰਬ ਹੈ ਨਾ ਬਲਾਸ ਹੈ ਕਈ ਮਾਇਆ ਦੇ ਸੁਪਨੇ ਲੈਂਦੇ ਨੇ ਮਾਇਆ ਆਏਗੀ ਕੋਠੀ ਬਣਾਵਾਂਗਾ ਗੱਡੀ ਲਿਆਵਾਂਗਾ ਆਹ ਕਰਾਂਗਾ ਉਹ ਕਰਾਂਗਾ ਮਾਇਆ ਦੇ ਸੁਪਨੇ ਲੈ ਕੇ ਮਾਇਆ ਆਜੂ ਮਾਇਆ 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 ਕਹਿਣ ਨਾਲ ਮਾਇਆ ਆ ਜਾਏਗੀ ਨਹੀਂ ਮਾਇਆ ਦਰਬ ਦਰਬ ਕਹਿ ਕੋ ਦਰਬ ਹੈ ਨਾ ਬਲਾ ਦਰਬ ਕਹਿੰਦੇ ਨੇ ਮਾਇਆ 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 ਕਹਿਣ ਨਾਲ ਮਾਇਆ ਨਹੀਂ ਆਉਣੀ ਹਿੰਮਤ ਤੈਨੂੰ ਕਰਨੀ ਪੈਣੀ ਹੈ ਹਿੰਮਤੇ ਮਰਦਾ ਮਦਦ ਖੁਦਾ ਖੁਦਾ ਮਦਦ ਕਰਦਾ ਰੱਬ ਮਦਦ ਕਰਦਾ ਹੈ ਪਰ ਹਿੰਮਤ ਤਾਂ ਬੰਦੇ ਨੂੰ ਕਰਨੀ ਪੈਂਦੀ ਹੈ ਗੁਰਮੁਖੋ ਹਿੰਮਤ ਸਾਨੂੰ ਕਰਨੀ ਪਵੇਗੀ ਕਿਰਪਾ ਸਤਿਗੁਰ ਦੀ ਹੋਏ ਚੇਲਾ ਹੋਵੇ ਆਮਲ ਗੁਰੂ ਹੋਵੇ ਕਾਮਲ ਰੱਬ ਵਿੱਚ ਸ਼ਾਮਲ ਚੇਲਾ ਅਮਲ ਕਰਨ ਵਾਲਾ ਹੋਵੇ ਆਮਲ ਅਮਲ ਕਰਨ ਵਾਲਾ ਤੇ ਗੁਰੂ ਕਾਮਲ ਗੁਰੂ ਹੋਵੇ ਪੂਰਾ ਉਹਦਾ ਚੇਲੇ ਦਾ ਗੁਰੂ ਹੋਵੇ ਪੂਰਾ ਚੇਲਾ ਅਮਲ ਕਰੇ ਗੁਰੂ ਹੋਵੇ ਪੂਰਾ ਦੱਸਣ ਵਾਲਾ ਤੇ ਰੱਬ ਫਿਰ ਵਿੱਚ ਆਪੇ ਸ਼ਾਮਲ ਹੋ ਜਾਂਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਚੇਲਾ ਆਮਲ ਗੁਰੂ ਕਾਮਲ ਤੇ ਰੱਬ ਵਿੱਚ ਸ਼ਾਮਲ ਸੋ ਸਾਧ ਸੰਗਤ ਜੀ ਧਿਆਨ ਦਿਓ ਦਰਬ ਦਰਬ ਕਹਿ ਕੋ ਦਰਬ ਹੈ ਨਾ ਬਿਲਾਸ ਹੈ ਅੱਗੇ ਫਿਰ ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸੁਬਾਸ ਬਾਸ ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ ਬਾਂਸ ਨਾਲ ਨੱਕ ਲਾਈ ਬੈਠਾ ਕਰੀ ਜਾਂਦਾ ਚੰਦਨ ਚੰਦਨ ਬਾਂਸ ਨਾਲ ਨੱਕ ਲੱਗਿਆ ਤੇ ਚੰਦਨ ਚੰਦਨ ਕਹਿਣ ਨਾਲ ਬਾਂਸ ਚੋਂ ਚੰਦਨ ਦੀ ਮਹਿਕ ਨਹੀਂ ਆਉਣੀ ਫਿਰ ਤੇ ਚੰਦਨ ਦੀ ਮਹਿਕ ਲੈਣੀ ਹੈ ਤੇ ਚੰਦਨ ਕੋਲ ਨੱਕ ਲਾਉਣਾ ਪੈਣਾ ਉਹ ਤੇ ਨੱਕ ਨੇੜੇ ਕਰਨ ਦੀ ਲੋੜ ਨਹੀਂ ਚੰਦਨ ਦੀ ਮਹਿਕ ਤੇ ਬਹੁਤ ਦੂਰ ਤੱਕ ਜਾਂਦੀ ਆਪੇ ਹੀ ਚਲੀ ਜਾਂਦੀ ਕਹਿਣ ਦੀ ਲੋੜ ਨਹੀਂ ਪੈਂਦੀ ਸਾਡੇ ਅੰਦਰ ਜੇ ਵਾਹਿਗੁਰੂ ਦਾ ਨਾਮ ਹੋਏਗਾ ਨਾ ਗੁਰਮੁਖੋ ਓਨੀ ਕੁ ਰੂਹਾਨੀਅਤ ਦੀ ਖਿੱਚ ਬਣੇਗੀ ਤੇ ਓਨੀ ਸੰਗਤਾਂ ਦੇ ਵਿੱਚ ਪਿਆਰ ਬਣੇਗਾ ਕਈ ਬੰਦਿਆਂ ਦੇ ਅੰਦਰ ਈਰਖਾ ਪੈਦਾ ਹੁੰਦੀ ਹੈ ਪਰ ਇਹ ਰੂਹਾਨੀਅਤ ਦੀ ਚੁੰਬਕ ਹੈ ਜਿੰਨੀ ਜਿੰਨੀ ਕਿਸੇ ਦੇ ਕੋਲ ਹੈ ਜਿਵੇਂ ਚੁੰਬਕ ਲੋਹੇ ਨੂੰ ਖਿੱਚਦੀ ਹੈ ਨਾ ਤੇ ਰੂਹਾਨੀਅਤ ਦੀ
ਜੀਵਨ ਦੀ ਜਿੰਨਾ ਕੋਲ ਚੁੰਬਕ ਹੈ ਉਹਨਾਂ ਹੀ ਉਹ ਕਿਸੇ ਦੇ ਜੀਵਨ ਵਿੱਚ ਕਿਸੇ ਦੇ ਮਨ ਉੱਤੇ ਪ੍ਰਭਾਵ ਪਾ ਸਕਦਾ ਹੈ। ਹੋਰ ਬੇਨਤੀ ਇਸੇ ਗੱਲ ਨੂੰ ਹੋਰ ਸਪਸ਼ਟ ਕਰਾਂ, ਇੱਕ ਖਾਲੀ ਗੱਡਾ ਲੰਘ ਗਿਆ, ਇੱਕ ਭਰਿਆ ਗੱਡਾ ਲੰਘ ਗਿਆ। ਖਾਲੀ ਗੱਡਾ ਤੇ ਲੰਘ ਗਿਆ, ਮਾੜੀ ਮੋਟੀ ਪੈੜ ਪੈ ਗਈ। ਜਿੱਥੋਂ ਭਰਿਆ ਗੰਡਾ ਗੱਡਾ ਲੰਘ ਜਾਵੇ, ਜਿੱਥੋਂ ਭਰਿਆ ਗੱਡਾ ਲੰਘ ਜੇ, ਉੱਥੇ ਨਿਸ਼ਾਨ ਪਾ ਜਾਂਦਾ ਹੈ। ਸਾਧ ਸੰਗਤ ਜੀ, ਜਦੋਂ ਕਮਾਈ ਵਾਲਾ ਕੋਈ ਬੋਲੇ, ਹਿਰਦਾ ਬਿੰਨਿਆ ਜਾਏਗਾ। ਗੱਡਾ ਤੇ ਉਹ ਵੀ ਹੈ ਪਰ ਹੈ ਖਾਲੀ, ਭਰਿਆ ਗੱਡਾ ਪੈੜ ਪਾਜੂ, ਭਰਿਆ ਟਰੱਕ ਪੈੜ ਪਾਜੂ, ਨਿਸ਼ਾਨ ਪਾ ਜਾਏਗਾ। ਮੇਰੀ ਬੇਨਤੀ ਹੈ ਕਿ ਆਪਣਾ ਜੀਵਨ ਬਣਾਈਏ, ਸਾਡਾ ਜੀਵਨ ਇੰਨਾ ਉੱਚਾ ਸੁੱਚਾ ਹੋਵੇ, ਸਾਡੀ ਜ਼ਬਾਨ ਵਿੱਚ ਇੰਨੀ ਕਸ਼ਿਸ਼ ਹੋਵੇ, ਸਾਡੇ ਅੰਦਰੋਂ ਰੂਹਾਨੀਅਤ ਝਲਕੇ, ਸਾਡੇ ਅੰਦਰੋਂ ਸਾਡੀ ਕਮਾਈ ਚਮਕੇ, ਸਾਡਾ ਕਰੈਕਟਰ, ਸਾਡਾ ਜੀਵਨ ਉੱਚਾ ਸੁੱਚਾ ਹੋਵੇ। ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣਾ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ ਵਾਲਾ ਹੋਵੇ ਜੀਵਨ, ਬਸ ਫਿਰ ਜਦੋਂ ਗੱਲ ਕਰੋਗੇ ਆਪਣੇ ਆਪ ਅਸਰ ਹੋਏਗਾ, ਆਪਣੇ ਆਪ ਅਸਰ ਹੋਏਗਾ, ਕਹਿਣ ਦੀ ਲੋੜ ਨਹੀਂ ਪੈਣੀ। ਮੈਂ ਬੇਨਤੀ ਕੀ ਕਰ ਰਿਹਾ ਸੀ, ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸੁਬਾਸ ਬਾਸ, ਚੰਦਨ ਚੰਦਨ ਕਹਿਣ ਨਾਲ ਬਾਸ ਚੋਂ ਚੰਦਨ ਦੀ ਮਹਿਕ ਨਹੀਂ ਆਏਗੀ। ਅੱਗੇ ਫਿਰ ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ, ਹੋਵੇ ਮੱਸਿਆ ਦੀ ਰਾਤ, ਮੱਸਿਆ ਦੀ ਰਾਤ ਹੈ ਤੇ ਕਰੀ ਚੱਲ ਚੰਦਨ ਚੰਦ 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 ਯਾਦ ਕਰੀ ਚੱਲ, ਮੱਸਿਆ ਦੀ ਰਾਤ ਨੂੰ ਚੰਦ ਚੰਦ ਕਹਿਣ ਨਾਲ ਚੰਦ ਉਦੇ ਨਹੀਂ ਹੋਏਗਾ। ਚੰਦ ਚੰਦ ਕਹਿਣ ਨਾਲ ਚੰਦਰਮਾ ਨਹੀਂ ਉਦੇ ਹੋਏਗਾ, ਉਹ ਤੇ ਪੂਰਨਮਾਸ਼ੀ ਵਾਲੀ ਰਾਤ ਨੂੰ ਹੀ ਪੂਰਾ ਹੁੰਦਾ। ਮੱਸਿਆ ਵਾਲੀ ਰਾਤ ਨੂੰ ਕੋਈ ਚੰਦ ਚੰਦ ਕਹੀ ਜਾਵੇ ਚੰਦਨ ਆ ਜਾਏਗਾ, ਉਹ ਚੰਦ ਆ ਜਾਏਗਾ ਆਕਾਸ਼ ਵਿੱਚ। ਤੈਸੇ ਗਿਆਨ ਗੋਸ਼ ਕਹਿਤ ਨਾ ਰਹਿਤ ਪਾਵੇ, ਭਾਈ ਗੁਰਦਾਸ ਜੀ ਕਹਿੰਦੇ ਨੇ ਗਿਆਨ ਦੀਆਂ ਗੋਸ਼ਟੀਆਂ ਜਾਂ ਗਿਆਨ ਚਰਚਾ ਕਰਨ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ, ਗੁਰੂ ਘਰ ਵਿੱਚ ਕਰਨੀ ਪ੍ਰਧਾਨ ਹੈ, ਕਰਨੀ ਕਰਨੀ ਪ੍ਰਧਾਨ ਹੈ। ਜਦੋਂ ਕਮਾਈ ਕਰਾਂਗੇ ਤੇ ਭਾਈ ਗੁਰਦਾਸ ਜੀ ਕਹਿੰਦੇ ਭਾਨ ਕਹਿੰਦੇ ਨੇ ਸੂਰਜ ਨੂੰ, ਉਦਤ ਕਹਿੰਦੇ ਨੇ ਉੱਗਣਾ। ਤੇਰੇ ਅੰਦਰ ਗਿਆਨ ਦਾ ਸੂਰਜ ਉਦੋਂ ਉਦੇ ਹੋਏਗਾ ਜਦੋਂ ਅਸੀਂ ਕਮਾਈ ਕਰਾਂਗੇ, ਗੱਲਾਂ ਨਾਲ ਗੱਲ ਨਹੀਂ ਬਣੀ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ, ਮਨਹੁੰਕ ਸੁੱਧਾ ਕਾਲੀਆਂ, ਬਾਹਰ ਚਿੱਟਵੀਆਂ ਹਾਂ, ਬਾਹਰ ਕਰਕੇ ਭਾਵੇਂ ਚਿੱਟੇ ਆ ਮਨ ਕਾਲੇ ਨੇ। ਬੰਦੇ ਦਾ ਰੰਗ ਕਾਲਾ ਹੋਵੇ ਮਾੜੀ ਗੱਲ ਨਹੀਂ, ਰੱਬ ਕਰਕੇ ਕਿਸੇ ਦਾ ਮਨ ਕਾਲਾ ਨਾ ਹੋਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰੰਗ ਕਾਲਾ ਹੋਵੇ ਕੋਈ ਗੱਲ ਨਹੀਂ, ਪਰ ਜਿਹੜੇ ਲੋਕਾਂ ਦੇ ਮਨ ਕਾਲੇ ਨੇ ਉਹ ਤੇ ਫਿਰ ਐਸਾ ਵਾਰ ਕਰਦੇ ਨੇ ਜਿਨ੍ਹਾਂ ਤੋਂ ਰੱਬ ਹੀ ਬਚਾ ਸਕਦਾ ਹੈ, ਰੱਬ ਹੀ ਬਚਾਉਂਦਾ ਫਿਰ ਉਹਨਾਂ ਜਿਹੜੇ ਲੋਕਾਂ ਦੇ ਮਨ ਕਾਲੇ ਨੇ। ਹੁਣ ਮਨਾਂ 'ਚ ਝਾਤੀ ਮਾਰੋ, ਮੈਂ ਦੋ ਗੱਲਾਂ ਦੱਸੀਆਂ ਨੇ, ਇੱਕ ਮਨਮੁੱਖ ਹੈ, ਇੱਕ ਗੁਰਮੁਖ ਹੈ, ਇੱਕ ਨੇ ਸਵਾਰਿਆ, ਇੱਕ ਨੇ ਵਿਗਾੜਿਆ, ਇੱਕ ਨੇ ਭਲਾ ਕੀਤਾ, ਇੱਕ ਨੇ ਬੁਰਾ ਹੀ ਕੀਤਾ। ਇਹ ਵੇਖਣਾ ਆਪੋ ਆਪਣੀ ਮਨ 'ਚ ਝਾਤੀ ਮਾਰ ਕੇ ਵੀ ਅਸੀਂ ਕਿਹੜੀ ਲਿਸਟ ਵਿੱਚ ਸ਼ਾਮਲ ਹਾਂ, ਅਸੀਂ ਸਾਰੇ ਕਿਹੜੀ ਲਿਸਟ ਵਿੱਚ ਸ਼ਾਮਲ ਹਾਂ। ਅਸੀਂ ਅਜੇ ਆਪਣਾ ਹੀ ਜੀਵਨ ਨਹੀਂ ਬਣਾਇਆ, ਅਸੀਂ ਕਿਸੇ ਦਾ ਤੇ ਬਣਾਵਾਂਗੇ ਕੀ। ਜੇ ਚਾਹੁੰਦੇ ਹਾਂ ਸਤਿਕਾਰ ਲੋਕ ਵਿੱਚ ਤੇ ਪਰਲੋਕ ਵਿੱਚ, ਹਲਤ ਪਲਤ ਮੁੱਖ ਉਜਲ ਹੋਈ ਹੈ, ਨਿੱਤ ਧਿਆਈਐ ਹਰ ਪੁਰਖ ਨਿਰੰਜਣਾ। ਲੋਕ ਤੇ ਪਰਲੋਕ ਜੇ ਮੁੱਖ ਉਜਲਾ ਕਰਨਾ ਹੈ ਨਾ, ਤੇ ਨਿੱਤ ਵਾਹਿਗੁਰੂ ਦਾ ਨਾਮ ਧਿਆਉਣਾ ਪੈਣਾ ਹੈ। ਫਿਰ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ
ਨਾਲ।
ਮੁੱਖ ਉਜਲਾ ਹੁੰਦਾ ਉਹਨਾਂ ਦਾ ਦਰਗਾਹ ਵਿੱਚ ਜਾ ਕੇ। ਲਓ ਹੁਣ ਮੈਂ ਬੇਨਤੀ ਕਰਨ ਲੱਗਿਆ, ਕਿਉਂਕਿ ਹੁਣ ਤੋਂ ਥੋੜੇ ਸਮੇਂ ਬਾਅਦ ਪੰਜ ਪਿਆਰੇ ਆਉਣਗੇ ਸਟੇਜ ਤੇ, ਆਪਾਂ ਸਾਰੇ ਉਹਨਾਂ ਦੇ ਦਰਸ਼ਨ ਕਰਾਂਗੇ। ਦਿੱਲੀ ਵਿੱਚ ਤੇ ਕਈ ਵਾਰੀ ਅੰਮ੍ਰਿਤ ਸੰਚਾਰ ਹੋਇਆ ਤੇ ਫਰੀਦਾਬਾਦ ਚ ਮੈਂ ਪਹਿਲੀ ਵਾਰੀ ਆਇਆ ਤੇ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਹੋਇਆ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਹੋਇਆ ਤੇ ਪੰਜ ਪਿਆਰੇ ਵੀ ਸਟੇਜ ਤੇ ਪਹਿਲੀ ਵਾਰੀ ਆਉਣਗੇ ਤੇ ਇੱਥੇ ਨਵਾਂ ਕੰਮ ਹੈ ਕਈ ਖੜੇ ਹੋ ਜਾਂਦੇ ਨੇ ਪਹਿਲਾਂ ਹੀ ਬੇਨਤੀ ਸੁਣ ਲਓ ਵੀ ਥੋੜੇ ਸਮੇਂ ਬਾਅਦ ਪੰਜ ਪਿਆਰੇ ਆਉਣਗੇ ਜਦੋਂ ਪੰਜ ਪਿਆਰੇ ਆਉਣਗੇ ਉਦੋਂ ਖੜੇ ਕਿਸੇ ਨੇ ਨਹੀਂ ਹੋਣਾ ਇਹ ਬੇਨਤੀ ਜ਼ਰੂਰੀ ਹੈ ਆਪ ਜੀ ਦੇ ਚਰਨਾਂ 'ਚ ਖੜੇ ਹੋ ਜਾਂਦੇ ਆ ਨਾ ਇਹਦੇ 'ਚ ਸਤਿਗੁਰਾਂ ਦੀ ਬੇਅਦ ਵੀ ਹੁੰਦੀ ਆਪਾਂ ਪੰਜ ਪਿਆਰਿਆਂ ਦੇ ਦਰਸ਼ਨ ਕਰਾਂਗੇ ਤੁਸੀਂ ਕਹੋਗੇ ਪੰਜ ਪਿਆਰਿਆਂ ਦੇ ਦਰਸ਼ਨਾਂ ਦਾ ਕਿਆ ਫਾਇਦਾ ਪੰਜ ਪਿਆਰਿਆਂ ਦੇ ਦਰਸ਼ਨ ਬੜੇ ਮਹਾਨ ਨੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ ਕਹਿੰਦੇ ਆ ਫਲਾਣਾ ਫਲਾਣੇ ਦਾ ਖਾਸ ਬੰਦਾ ਹੈ ਫਲਾਣਾ ਤੇ MLA ਦਾ ਖਾਸ ਹੈ ਫਲਾਣਾ ਤੇ ਮੰਤਰੀ ਦਾ ਖਾਸ ਹੈ ਕਈ ਕਹਿਣਗੇ ਫਲਾਣਾ ਤੇ ਸੰਤਾਂ ਦਾ ਖਾਸ ਹੈ ਉਹ ਸੰਤਾਂ ਦੇ ਤੇ ਸਾਰੇ ਹੀ ਖਾਸ ਹੁੰਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਰਿਆਂ ਦਾ ਹੀ ਸਤਿਕਾਰ ਹੁੰਦਾ ਭਾਵੇਂ ਕੋਈ ਰਾਗੀ ਭਾਵੇਂ ਢਾਡੀ ਉਹਨਾਂ ਵਾਸਤੇ ਤੇ ਸਾਰੇ ਇੱਕੋ ਜਿਹੇ ਨੇ ਉਹਨਾਂ ਦਾ ਖਾਸ ਜਾਂ ਆਮ ਕੋਈ ਨਹੀਂ ਹੁੰਦਾ ਇਹ ਤੇ ਆਮ ਬੰਦਿਆਂ ਆਮ ਕੋਈ ਮੰਤਰੀ ਕੋਈ ਉਹਨਾਂ ਵਾਸਤੇ ਹੁੰਦਾ ਇੱਥੇ ਖਾਸ ਤੇ ਆਮ ਕੋਈ ਨਹੀਂ ਪਰ ਸਤਿਗੁਰੂ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ ਪੰਜ ਪਿਆਰੇ ਜਿੱਥੇ ਆਉਣਗੇ ਮਹਾਰਾਜ ਕਹਿੰਦੇ ਸਮਝ ਲਓ ਉੱਥੇ ਮੈਂ ਆ ਜਾਵਾਂਗਾ ਮੇਰੇ ਸਰੀਰ ਦੇ ਜੇ ਦਰਸ਼ਨ ਕਰਨੇ ਨੇ ਪੰਜ ਪਿਆਰਿਆਂ ਦੇ ਗੁਰੂ ਪੰਥ ਦੇ ਦਰਸ਼ਨ ਕਰੋ ਜੇ ਮੇਰੀ ਆਤਮਾ ਦੇ ਦਰਸ਼ਨ ਕਰਨੇ ਨੇ ਤੇ ਗੁਰੂ ਗ੍ਰੰਥ ਦੇ ਦਰਸ਼ਨ ਕਰੋ ਆਪਾਂ ਦੋਵੇਂ ਦਰਸ਼ਨ ਹੀ ਅੱਜ ਕਰਨੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੀ ਤੇ ਪੰਜ ਪਿਆਰਿਆਂ ਦੇ ਵੀ ਤਿਆਰ ਵਰ ਤਿਆਰ ਗੁਰੂ ਕਾ ਖਾਲਸਾ ਸੋ ਪੰਜ ਪਿਆਰੇ ਆਉਣਗੇ ਆਪਾਂ ਉਹਨਾਂ ਦੇ ਦਰਸ਼ਨ ਕਰਾਂਗੇ ਤੇ ਆਓ ਉਹਨਾਂ ਚਿਰ ਮੈਂ ਛੋਟੀ ਜੀ ਬੇਨਤੀ ਤੁਹਾਡੇ ਚਰਨਾਂ ਵਿੱਚ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਹਲਤ ਪਲਤ ਮੁੱਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਕਿਵੇਂ ਮੁੱਖ ਉਜਲਾ ਹੁੰਦਾ ਲੋਕ ਤੇ ਪਰਲੋਕ ਵਿੱਚ ਮੁੱਖ ਉਜਲਾ ਹੁੰਦਾ ਮੱਖਣ ਸ਼ਾਹ ਲਵਾਣਾ ਉਹ ਵਪਾਰੀ ਸੀ ਬੜਾ ਤਕੜਾ ਇਧਰਲਾ ਸਮਾਨ ਉਧਰ ਉਧਰਲਾ ਇਧਰ ਸਾਧ ਸੰਗਤ ਜੀ ਅੱਜ ਦਰਿਆ ਦੇ ਵਿੱਚ ਬੇੜਾ ਠੱਲਿਆ ਰਸਤੇ ਦੇ ਵਿੱਚ ਰੇਤ ਦਾ ਟਿੱਬਾ ਰੇਤ ਹੈ ਦਰਿਆ 'ਚ ਤੇ ਐਸਾ ਭੁਚਾਲ ਆਇਆ ਇਹਦਾ ਜਿਹੜਾ ਬੇੜਾ ਸੀ ਰੇਤ ਵਾਲੇ ਪਾਸੇ ਹੋ ਗਿਆ ਪਾਣੀ ਵੱਧਦਾ ਜਾ ਰਿਹਾ ਬੇੜਾ ਡੁੱਬਦਾ ਜਾ ਰਿਹਾ ਰੇਤ ਦਾ ਟਿੱਬਾ ਉਹਦੇ ਵਿੱਚ ਫਸ ਗਿਆ ਬੇੜਾ ਸਾਧ ਸੰਗਤ ਜੀ ਸਮੁੰਦਰ 'ਚ ਵੀ ਰੇਤ ਹੈ ਦਰਿਆਵਾਂ 'ਚ ਵੀ ਰੇਤ ਹੈ ਉਹਦੇ 'ਚ ਇਹਦਾ ਬੇੜਾ ਫਸ ਗਿਆ ਤੇ ਮੱਖਣ ਸ਼ਾਹ ਲਵਾਣੇ ਨੇ ਕੋਈ ਪੀਰ ਫਕੀਰ ਨਹੀਂ ਛੱਡਿਆ ਬੜਿਆਂ ਅੱਗੇ ਅਰਦਾਸਾਂ ਕੀਤੀਆਂ ਗੱਲ ਨਾ ਬਣੀ ਗੁਰੂ ਨਾਨਕ ਦਾ ਘਰ ਯਾਦ ਆਇਆ ਅੱਖਾਂ ਕੀਤੀਆਂ ਬੰਦ ਸੁਰਤੀ ਜੋੜੀ ਗਲ ਚ ਪਾਇਆ ਪੱਲਾ ਤੇ ਬੇਨਤੀ ਕੀ ਕੀਤੀ ਐ ਗੁਰੂ ਨਾਨਕ ਪਾਤਸ਼ਾਹ ਮੈਨੂੰ ਨਹੀਂ ਪਤਾ ਵੀ ਤੁਹਾਡੀ ਗੱਦੀ ਤੇ ਹੁਣ ਕੌਣ ਹੈ ਪਰ ਜਿਹੜਾ ਵੀ ਤੁਹਾਡੀ ਗੱਦੀ ਤੇ ਹੈ 500 ਸੋਨੇ ਦੀ ਮੋਹਰ ਉਹਦੇ ਚਰਨਾਂ 'ਚ ਭੇਟ ਕਰਾਂਗਾ ਮੇਰਾ ਬੇੜਾ ਬੰਨੇ ਲਾ ਦਿਓ ਬੇੜਾ ਬੰਨੇ ਲਾ ਦਿਓ ਕਰੋ ਕਿਰਪਾ ਲਾਜ ਤੇ ਹੁਣ ਰੱਖਣੀ ਪੈਂਦੀ ਏ ਪਰ ਹਿਰਦੇ ਦੇ ਵਿੱਚੋਂ ਕੋਈ ਕਰੇ ਅਰਦਾਸ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਜਨ ਅਸੀਂ ਹੈ ਨਹੀਂ ਇਸੇ ਕਰਕੇ ਅਰਦਾਸ ਕਰਦੇ ਹਾਂ ਤੇ ਸੁਣੀ ਵੀ ਨਹੀਂ ਜਾਂਦੀ ਜਨ ਬਣਨਾ ਔਖਾ ਜਨ ਤੇ ਕੋਈ ਵਿਰਲਾ ਵਿਰਲਾ ਬਣਦਾ ਹਿਰਦੇ ਦੇ ਵਿੱਚੋਂ ਅਰਦਾਸ ਕਰੋ ਖੁਦਾ ਕਰਤਾ ਹੈ ਮਨਜੂਰ ਦੁਆ ਜਬ ਦਿਲ ਸੇ ਹੋਤੀ ਹੈ ਖੁਦਾ ਕਰਤਾ ਹੈ ਮਨਜੂਰ ਦੁਆ ਜਬ ਦਿਲ ਸੇ ਹੋਤੀ ਹੈ ਮੁਸ਼ਕਲ ਤੋ ਯਹੀ ਹੈ ਕਿ ਯੇ ਮੁਸ਼ਕਲ ਸੇ ਹੋਤੀ ਹੈ ਇਹੀ ਤੇ ਮੁਸ਼ਕਲ ਕੰਮ ਹੈ ਵੀ ਹੁੰਦੀ ਨਹੀਂ ਨਾ ਮਨੋ ਮਨ ਕੁਝ ਹੋਰ ਕਹਿੰਦਾ ਤੇ ਜੀਭ ਕੁਝ ਹੋਰ ਕਹਿੰਦੀ ਬਾਰਿਸ਼ ਹੋਈ ਨਾ ਪਿੰਡ ਵਾਲੇ ਹੋ ਗਏ ਇਕੱਠੇ ਪਿੰਡ ਵਾਲੇ ਕਹਿੰਦੇ ਮੀਂਹ ਨਹੀਂ ਪਿਆ ਇਹਦੀ ਕੀ ਕਰੋ ਅਰਦਾਸ ਸਾਰਾ ਪਿੰਡ ਇਕੱਠਾ ਹੋ ਗਿਆ ਕਹਿੰਦੇ ਜੀ ਅਰਦਾਸ ਕਰਨੀ ਇੱਕ ਆ ਗਿਆ ਸਾਧੂ ਮਹਾਂਪੁਰਸ਼ ਕੋਈ ਤੁਰਿਆ ਜਾਂਦਾ ਜਾਂਦਾ ਉਹਨੇ ਆ ਕੇ ਆਖਿਆ ਉਹ ਪਿੰਡ ਵਾਲਿਓ ਇੰਨੇ ਜਣੇ ਇਕੱਠੇ ਕਿਉਂ ਹੋਏ ਹੋ ਕਹਿੰਦੇ ਜੀ ਮੀਂਹ ਨਹੀਂ ਪਿਆ ਅਰਦਾਸ ਕਰਨੀ ਹੈ ਬਾਰਿਸ਼ ਨਹੀਂ ਹੋਈ ਅਰਦਾਸ ਕਰਨੀ ਹੈ ਮਹਾਂਪੁਰਸ਼ ਕਹਿਣ ਲੱਗੇ ਨਾ ਕੋਈ ਛਤਰੀ ਨਾ ਕੋਈ ਕੱਪੜਾ ਮੀਂਹ ਆ ਜਾਏਗਾ ਤੇ ਕੱਪੜੇ ਭਿੱਜ ਜਾਣਗੇ ਬਾਰਿਸ਼ ਆ ਜਾਏਗੀ ਕੱਪੜੇ ਭਿੱਜ ਜਾਣਗੇ ਕਹਿੰਦੇ ਬਾਬਾ ਐਵੇਂ ਛਤਰੀਆਂ ਚੁੱਕੀ ਫਿਰੀਏ ਕੀ ਪਤਾ ਮੀਂਹ ਪੈਣਾ ਕਿ ਨਹੀਂ ਪੈਣਾ ਸਾਰਾ ਪਿੰਡ ਅਰਦਾਸ ਕਰਨ ਲੱਗਿਆ ਮਹਾਂਪੁਰਸ਼ ਕਹਿੰਦੇ ਫਿਰ ਅਰਦਾਸ ਨਾ ਕਰੋ ਹੁਣ ਨਹੀਂ ਪੈਂਦਾ ਕੋ ਸਤਨਾਮ
ਸ੍ਰੀ ਵਾਹਿਗੁਰੂ
ਐਸੀਆਂ ਅਰਦਾਸਾਂ ਅਸੀਂ ਸਾਰੇ ਕਰਦੇ ਹਾਂ ਸਾਰੇ ਅਰਦਾਸ ਸਾਡੀ ਵੀ ਇਹੋ ਜਿਹੀ ਹੋਈ ਹੈ ਇੱਥੇ ਜਦੋਂ ਆਪਾਂ ਆਉਂਦੇ ਹਾਂ ਨਾ ਸੰਗਤ ਚ ਇਹ ਤੁਹਾਨੂੰ ਬੇਨਤੀਆਂ ਮੈਂ ਕਰਦਾ ਭਾਈ ਅਰਦਾਸ ਚ ਸ਼ਾਮਿਲ ਹੋਇਓ ਅਰਦਾਸ ਚ ਸਾਵਧਾਨ ਹੋਇਓ ਕਿਉਂ ਕਿਉਂਕਿ ਸਾਡੀ ਕੱਲਿਆਂ ਦੀ ਨਹੀਂ ਸੁਣੀ ਜਾਂਦੀ ਕਿ ਮਨ ਤੇ ਸਾਡਾ ਜੁੜਦਾ ਨਹੀਂ ਇੱਥੇ ਬੈਠੇ ਨੇ ਹਜ਼ਾਰਾਂ ਇਹਨਾਂ ਦੇ ਵਿੱਚੋਂ ਕੀ ਪਤਾ ਕਿਹੜੇ ਮਨ ਜੋੜ ਕੇ ਅਰਦਾਸ ਕਰਨਗੇ ਲੱਕੜੀ ਦੇ ਨਾਲ ਲੱਗ ਕੇ ਲੋਹਾ ਵੀ ਤਰ ਜਾਏਗਾ ਖੁਸ਼ਹਸਨਾ ਫਿਰ ਸੰਗਤ ਵਿੱਚ ਕਮਾਈ ਵਾਲੇ ਆਉਂਦੇ ਨੇ ਸੰਗਤ ਵਿੱਚ ਇੱਕ ਤੋਂ ਇੱਕ ਕਮਾਈ ਵਾਲਾ ਇੱਥੇ ਬ੍ਰਹਮ ਗਿਆਨੀ ਵੀ ਸੰਗਤ 'ਚ ਬਹਿ ਜਾਂਦੇ ਨੇ ਆ ਕੇ ਫਿਰ ਜਦੋਂ ਉਹਨਾਂ ਦੇ ਨਾਲ ਮਿਲ ਕੇ ਅਸੀਂ ਅਰਦਾਸ ਕਰਦੇ ਹਾਂ ਨਾ ਫਿਰ ਨਾਲ ਸਾਡੀ ਅਰਦਾਸ ਵੀ ਪਹੁੰਚ ਜਾਂਦੀ ਇਸੇ ਕਰਕੇ ਮਿਲਵੇ ਕੀ ਮਹਿਮਾ ਵਰਨ ਨਾ ਸਕੋ ਨਾਨਕ ਭਰੇ ਭਰੀ ਸੋ ਅਰਦਾਸ ਕਦੇ ਵਿਰਥੀ ਨਹੀਂ ਜਾਂਦੀ ਪਰ ਜੇ ਹਿਰਦੇ ਦੇ ਵਿੱਚੋਂ ਹੋਈ ਅਰਦਾਸ ਕੀ ਕਹਿੰਦਾ ਮੇਰਾ ਡੁੱਬਦਾ ਬੇੜਾ ਪਾਰ ਕਰੋ 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 ਨਜ਼ਰ ਮਿਹਰ ਦੀ ਕਰਕੇ ਨਜ਼ਰ ਮਿਹਰ ਦੀ ਕਰਕੇ ਦਾਤਾ ਡੁੱਬਦਾ ਬੇੜਾ ਆਉਣਗੇ ਸੰਗਤ ਵਿੱਚ ਆਪਾਂ ਸਾਰੇ ਦਰਸ਼ਨ ਕਰਾਂਗੇ ਜਿੱਥੇ ਜਿੱਥੇ ਬੈਠੇ ਹੋ ਉੱਥੇ ਉੱਥੇ ਹੀ ਬੈਠੇ ਰਹਿਣਾ ਉੱਠਣਾ ਨਹੀਂ ਕਿਸੇ ਨੇ ਸਾਰੇ ਦਰਸ਼ਨ ਕਰੋ ਤੇ ਦੂਜਿਆਂ ਨੂੰ ਕਰਨ ਦਿਓ ਖੜੇ ਨਾ ਹੋ ਜਿਓ ਕੋਈ ਜੀ ਆਇਆ ਨੂੰ ਜੀ ਆਇਆ ਨੂੰ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਬੋਲੋ ਓ ਕਲਗੀ ਘਰ ਦੇ ਜਾਇਆ
ਹੋ ਰਹੀ ਹੈ ਤੇਰੀ ਜੈ ਜੈਕਾਰ ਹੋ ਰਹੀ ਹੈ ਦੁਨੀਆ ਸਾਰੀ ਗੁਰੂ ਗ੍ਰੰਥ ਸਾਹਿਬ ਤੋਰੀ ਜੈ ਹੋਵੇ ਸਾਹਿਬ ਤੋਰੀ ਜੈ ਹੋਵੇ
ਛਿੜਕੋ ਬਈ ਬੇਨਤੀ ਪ੍ਰਵਾਨ ਯਾਰੇ ਵੀ ਫੌਜ ਆ ਗਈ ਬਾਜਾਂ ਮੇਰੇ ਪਿਆਰੇ ਫੌਜ ਆ ਗਈ ਬਾਜਾਂ ਵਾਲੇ ਵੀ ਲਗ ਖੰਡੇ ਤੇ ਕੇਸਰੀ ਬਾਣਾ ਬੇਨਤੀ ਹੈ ਬੈਠਣ ਦੀ ਕਿਰਪਾਲਤਾ ਕਰੋ ਬੈਠੋ ਜਰਾ ਭੈਣਾਂ ਨੂੰ ਵੀ ਬੇਨਤੀ ਵੀਰਾਂ ਨੂੰ ਵੀ ਸਾਰੇ ਬਹਿ ਜਾਓ ਪਹਿਲੀ ਵਾਰੀ ਫਰੀਦਾਬਾਦ ਚ ਸਵਾਲ ਲੱਗੇ ਨੇ ਔਰ ਬੜੀ ਮਹਾਰਾਜ ਨੇ ਕਿਰਪਾ ਕੀਤੀ ਹੈ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ 638 ਪੁਰਾਣੀ ਗੁਰੂ ਕੇ ਜਹਾਜ਼ ਚ ਬੇਨਤੀ ਜਰਾ ਸੁਣੋ ਆਪ ਜੀ ਸੀਡੀਆਂ ਚ ਸੁਣਦੇ ਹੀ ਰਹਿੰਦੇ ਹੋ ਬਾਵਾਂ ਖੜੀਆਂ ਕਰਨੀਆਂ ਚੇਤਨਤਾਈ ਦਾ ਪ੍ਰਤੀਕ ਨੇ ਦਾ ਹੋਰ ਕੋਈ ਮਤਲਬ ਨਹੀਂ ਇਹ ਹੈ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਨਗਰ ਕੀਰਤਨ ਕਾਹਦੇ ਵਾਸਤੇ ਕਰਦੇ ਹੋ ਇੰਨਾ ਇੰਨਾ ਖਰਚ ਕਰਕੇ ਚੇਤਨਤਾਈ ਵਾਸਤੇ ਕਰਦੇ ਵੀ ਚੇਤਨਤਾਈ ਆਵੇ ਇਹ ਜਿਹੜੀਆਂ ਬਾਵਾਂ ਖੜੀਆਂ ਕਰਦੇ ਆ ਨਾ ਇਹ ਵੀ ਚੇਤਨਤਾਈ ਵਾਸਤੇ ਨੇ ਚੇਤਨਤਾਈ ਵਾਸਤੇ ਤੇ ਮੇਰੀ ਬੇਨਤੀ ਹੈ ਜਿੰਨੇ ਗੁਰੂ ਗ੍ਰੰਥ ਸਾਹਿਬਾਨ ਨੂੰ ਮੰਨਣ ਵਾਲੇ ਹੋ ਸਾਰੇ ਹੀ ਮੰਨਦੇ ਹੋ ਭਾਵੇਂ ਕੋਈ ਹਿੰਦੂ ਭਾਵੇਂ ਮੁਸਲਿਮ ਭਾਵੇਂ ਸਿੱਖ ਸਾਰੇ ਹੀ ਮੰਨਦੇ ਨੇ ਮਹਾਰਾਜ ਨੂੰ
ਕਿਉਂਕਿ ਸਤਿਗੁਰੂ ਵੀ ਸਭ ਦਾ ਹੀ ਸਤਿਕਾਰ ਕਰਦੇ ਨੇ। ਕਿਸੇ ਧਰਮ ਦੀ ਨਿੰਦਿਆ ਵਿਰੋਧ ਤਾਂ ਹੈ ਹੀ ਨਹੀਂ ਇੱਥੇ। ਬੇਨਤੀ ਹੈ ਸਾਰਿਆਂ ਨੇ ਬਾਹਾਂ ਖੜੀਆਂ ਕਰਨੀਆਂ, ਕੋਈ ਐਸਾ ਨਾ ਹੋਵੇ ਜਿਹੜਾ ਬਾਂਹ ਖੜੀ ਨਾ ਕਰੇ। ਹੁਣ ਉਹ ਬਾਂਹ ਖੜੀ ਨਹੀਂ ਕਰੂ ਜਿਹਨੂੰ ਖੁਸ਼ੀ ਨਹੀਂ ਹੋਈ। 638 ਖਾਲਸਾ ਪਰਿਵਾਰ ਦੇ ਮੈਂਬਰ ਬਣੇ ਨੇ। ਸੁਖੀ ਵਸੈ ਮੋਰੋ ਪਰਿਵਾਰ, ਸੇਵਕ ਸਿੱਖ ਇਹ ਉਹ ਪਰਿਵਾਰ ਹੈ ਜਿਹੜੀ ਪਰਿਵਾਰ ਦੀ ਸੁੱਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੰਡਿਆਂ ਦੀ ਸੇਜ ਤੇ ਬਹਿ ਕੇ ਮੰਗੀ ਸੀ, ਇਹ ਉਹ ਖਾਲਸਾ ਪਰਿਵਾਰ ਹੈ। ਤੇ ਅੱਜ 638 ਦਾ ਨਵਾਂ ਜੀਵਨ ਬਣਿਆ। ਜੇ ਤੇ ਖੁਸ਼ੀ ਹੈ ਫਿਰ ਤੇ ਸਾਰੇ ਚੜ੍ਹਦੀ ਕਲਾ ਨਾਲ ਬਾਹਾਂ ਖੜੀਆਂ ਕਰਿਓ, ਜੇ ਨਹੀਂ ਖੁਸ਼ੀ ਫਿਰ ਤੁਹਾਡੀ ਮਰਜ਼ੀ। ਸਾਰੇ ਭਾਵੇਂ ਕੋਈ ਖਲੋਤਾ ਭਾਵੇਂ ਕੋਈ ਬੈਠਾ ਪਿੱਛੇ ਤੱਕ ਕਵੇਗਾ ਇਹ ਫਰੀਦਾਬਾਦ ਹੈ ਪੰਜਾਬ, ਕਹਿੰਦੇ ਵਿਸ਼ਨੂੰ ਗਾਰਡਨ ਮਿੰਨੀ ਪੰਜਾਬ ਹੈ, ਇਹ ਫਰੀਦਾਬਾਦ ਨੂੰ ਫਿਰ ਕੀ ਕਹੋਗੇ। ਇਹ ਤੇ ਪੂਰਾ ਹੀ ਪੰਜਾਬ ਬਣਿਆ ਹੋਇਆ ਅੱਜ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਰਾਜੇਗਾ ਏ ਸੋ ਫਤਿਹ ਭਗਤ ਕੀ, ਭਗਤ ਕੀ, ਭਗਤ ਕੀ, ਅਕਾਲ ਤਖਤ ਸਿੱਖ ਪੰਥ ਦੀ ਆਗਿਆ ਭਈ, ਕਵੀ ਚਲਾਇਓ ਸਭ ਸਿੱਖਣ ਕੋ, ਗੁਰੂ ਮੰਨਿਓ, ਗੁਰੂ ਮੰਨਿਓ, ਗੁਰੂ ਮੰਨਿਓ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਢਿੱਲੇ ਨਾ ਪਾਓ, ਢਿੱਲੇ ਨਾ ਪਾਓ, ਦੋਵੇਂ ਦੋਵੇਂ ਬਾਹਾਂ ਖੜੀਆਂ ਕਰੋ। ਚੜ੍ਹਦੀ ਕਲਾ ਵਾਲਾ ਜੀਵਨ ਜਰਾ ਸਾਰੇ ਬੋਲੇ ਸੋ ਨਿਹਾਲ, ਰਾਜ ਕਰੇ ਬੋਲੋ ਸੋ ਨਿਹਾਲ, ਬੋਲੋ ਸੋ ਨਿਹਾਲ, ਬੜੀ
ਵਾਹ।
ਆਪਣਾ ਜੀਵਨ ਐਸਾ ਬਣਾਓ ਕਿਹੋ ਜਿਹਾ ਇੱਕ ਮਿਸਾਲ ਪੈਦਾ ਹੋਵੇ ਦੁਨੀਆ 'ਚ। ਯਤਨ ਕਰੋ ਕਿ ਮੈਂ ਆਪਣੇ ਪਰਿਵਾਰ ਵਿੱਚ, ਆਪਣੇ ਪਿੰਡ 'ਚ, ਆਪਣੇ ਇਲਾਕੇ 'ਚ, ਆਪਣੇ ਸ਼ਹਿਰ 'ਚ ਲੱਖਾਂ ਲੋਕਾਂ ਦਾ ਜੀਵਨ ਸਾਡੇ ਜੀਵਨ ਵੱਲ ਵੇਖ ਕੇ ਬਣੇ। ਜਿਵੇਂ ਮਾਤਾ ਗੁਜਰੀ ਨੇ ਆਖਿਆ ਸੀ, ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ, ਲਾਲ ਦਿਓ ਲਾਲ। ਲਾਲ ਗੁਰੂ ਗੋਬਿੰਦ ਸਿੰਘ, ਮਾਤਾ ਗੁਜਰੀ ਦੇ ਲਾਲ ਗੁਰੂ ਗੋਬਿੰਦ ਸਿੰਘ। ਲਾਲ ਦਿਓ ਲਾਲ ਦੂਲਿਓ, ਉਹ ਸਾਹਿਬਜ਼ਾਦੇ ਪੋਤਰੇ ਮਾਤਾ ਗੁਜਰੀ ਨੇ ਆਖਿਆ ਸੀ ਨਾ, ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਿਸਾਲ ਪੈਦਾ ਹੋਵੇ ਜੀਵਨ ਐਸਾ। ਰਿਸ਼ਤੇਦਾਰੀ ਚ ਜਾਈਏ ਤੇ ਉਹ ਵੀ ਵੇਖ ਕੇ ਕਹਿਣ, ਸਾਨੂੰ ਵੀ ਆਪਣੇ ਵਰਗਾ ਬਣਾ, ਇਹੋ ਜਿਹਾ ਜੀਵਨ ਦਿਲ। ਸਾਡੇ ਜੀਵਨ ਦਾ ਹੀ ਪ੍ਰਭਾਵ ਪੈਣਾ ਗੁਰਮੁਖੋ, ਕਹਿਣ ਨਾਲ ਨੀ ਕਿਸੇ ਨੇ ਮੰਨ ਜਾਣਾ। ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ, ਕੈਮ ਕਰੋ ਜੱਗ ਤੇ ਮਿਸਾਲ ਦੂਲਿਓ, ਓ ਮੇਰੇ ਲਾਲ ਦਿਓ ਲਾਲ ਦੂਲਿਓ, ਕੈਮ ਕਰੋ ਜੱਗ ਤੇ ਮਿਸਾਲ ਦੂਲਿਓ, ਓ ਮੇਰੇ ਲਾਲ ਦਿਓ ਲਾਲ ਦੂਲਿਓ, ਕੈਮ ਕਰੋ ਜੱਗ ਤੇ ਮਿਸਾਲ ਦੂਲਿਓ, ਓ ਮੇਰੇ ਲਾਲ ਦਿਓ ਲਾਲ ਦੂਲਿਓ, ਕੈਮ ਕਰੋ ਜੱਗ ਤੇ ਮਿਸਾਲ ਦੂਲਿਓ। ਤੇ ਮਿਸਾਲ ਦੂ, ਇੱਕ ਮਿਸਾਲ ਬਣੇ ਸਾਡਾ ਜੀਵਨ, ਉਹਦੇ ਤੋਂ ਸਿੱਖਿਆ ਲੈ ਕੇ ਹੋਰਾਂ ਦਾ ਜੀਵਨ ਬਣੇ, ਆਪਣਾ ਜੀਵਨ ਐਸਾ ਬਣਾਈਏ। ਪਹਿਲੀ ਬੇਨਤੀ ਤੇ ਇਹ ਹੈ ਕਿ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ, ਆਪ ਜੀ ਨੇ ਵੀ ਵੇਖਿਆ ਪਿਆਰ ਵਿੱਚ ਕਈ ਔਖੇ ਵੀ ਹੁੰਦੇ ਹੈ, ਪਰ ਸਾਧ ਸੰਗਤ ਆਪਾਂ ਵੀ ਪਿਆਰ ਵਿੱਚ ਹਾਜ਼ਰੀ ਭਰਨੀ ਜ਼ਰੂਰੀ ਸੀ, ਕਿਉਂਕਿ ਜਿੰਨਾ ਚਿਰ ਪੰਜ ਪਿਆਰੇ ਨਹੀਂ ਆਉਂਦੇ ਉਹਨਾਂ ਚਿਰ ਸਮਾਪਤੀ ਨਹੀਂ ਹੋ ਸਕਦੀ। ਸੋ ਹੁਣ ਪੰਜ ਪਿਆਰੇ ਆ ਗਏ ਤੇ ਹੁਣ ਹੈ ਸਮਾਪਤੀ ਦਾ ਟਾਈਮ, ਤੇ ਅੱਜ ਦੇ ਇਹ ਸਮਾਗਮ ਵਿੱਚ ਜੋ 632 ਪ੍ਰਾਣੀਆਂ ਦਾ ਜੀਵਨ ਬਣਿਆ, ਇਹ ਇਸ ਸਮਾਗਮ ਦਾ ਝਾੜ ਹੈ। ਮਹਾਰਾਜ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਜਿਨ੍ਹਾਂ ਦਾ ਜੀਵਨ ਬਣਾਇਆ। ਹੁਣ ਮੈਂ ਬੇਨਤੀ ਕਰ ਰਿਹਾ ਸੀ ਮੱਖਣ ਸ਼ਾਹ ਲਵਾਣੇ ਦੀ, ਸਮਾਂ ਤੇ ਹੈ ਬਹੁਤ ਜ਼ਿਆਦਾ, ਪਰ ਸਿਰਫ ਮੈਂ 5 ਮਿੰਟ ਵਿੱਚ ਹੀ ਸਮਾਪਤੀ ਕਰ ਦਿਆਂਗਾ। ਵਧਾਉਣੀ ਤੇ ਸੰਖੇਪ ਵਿਚਾਰ, ਇਹ ਸਾਧ ਸੰਗਤ ਸੰਖੇਪ ਵਿਚਾਰ ਹੀ ਕਰ ਲਓ। ਮੱਖਣ ਸ਼ਾਹ ਲਬਾਣੇ ਦਾ ਬੇੜਾ ਠੀਕ ਚੱਲਣ ਲੱਗ ਪਿਆ, ਉਹਨੇ ਕਿਹਾ ਕਮਾਲ ਹੋ ਗਈ, ਗੁਰੂ ਨਾਨਕ ਦੇ ਘਰ ਵਿੱਚ ਅਰਦਾਸ ਕੀਤੀ ਹੈ ਤੇ ਨਾਲ ਦੀ ਨਾਲ ਮੇਰੀ ਅਰਦਾਸ ਪਹੁੰਚ ਗਈ। ਜਦੋਂ ਸਹੀ ਆਪਣਾ ਕਾਰ ਵਿਹਾਰ ਨਿਬੇੜ ਕੇ ਸੁਖਣਾ ਲਾਉਣ ਵਾਸਤੇ ਮੱਖਣ ਸ਼ਾਹ ਲਬਾਣਾ ਚੱਲ ਪਿਆ, ਜਦੋਂ ਕਰਤਾਰਪੁਰ ਤੋਂ ਪਤਾ ਕੀਤਾ, ਸਾਧ ਸੰਗਤ ਜੀ ਕੀਰਤਪੁਰ ਪਤਾ ਲੱਗਿਆ ਕਿ 9ਵੇਂ ਪਾਤਸ਼ਾਹ ਖਿਮਾ ਕਰਨਾ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਜਾਂਦੇ ਜਾਂਦੇ ਬਚਨ ਕਰ ਗਏ, ਬਾਬਾ ਬਕਾਲੇ ਜਿਹੜਾ 9ਵਾਂ ਗੁਰੂ ਹੋਏਗਾ ਬਕਾਲੇ ਦੀ ਧਰਤੀ ਤੇ ਹੋਏਗਾ। ਮੱਖਣ ਸ਼ਾਹ ਲਵਾਣਾ 500 ਸੋਨੇ ਦੀ ਮੋਹਰ ਲੈ ਕੇ ਬਕਾਲੇ ਦੀ ਧਰਤੀ ਤੇ ਪਹੁੰਚ ਗਿਆ। ਜਦੋਂ ਗਿਆ ਬਕਾਲੇ, ਉੱਥੇ 22 ਗੁਰੂ ਬਣੇ ਬੈਠੇ ਨੇ ਮੰਜੀਆਂ ਡਾਈ, ਬਾਈ ਉਹਨਾਂ ਦੇ ਚੇਲੇ, ਕੋਈ ਕਹਿੰਦਾ ਇੱਧਰ ਨੂੰ ਆ ਜਾਓ ਆਹ ਗੁਰੂ ਪੂਰਾ, ਕੋਈ ਕਹਿੰਦਾ ਇੱਧਰ ਨੂੰ ਆ ਜਾਓ ਆਹ ਗੁਰੂ ਪੂਰਾ, ਪਰ ਜਿਹੜੇ ਪੂਰੇ ਨੇ, ਜਿਹੜੇ ਅਸਲੀ ਨੇ, ਨਕਲੀ ਤੇ ਰੌਲਾ ਪਾਉਂਦੇ ਨੇ, ਜਿਹੜੇ ਅਸਲੀ ਨੇ ਨਾ ਗੁਰੂ ਤੇਗ ਬਹਾਦਰ ਮਹਾਰਾਜ, ਉਹ ਅੰਦਰ ਭੋਰੇ 'ਚ ਬੈਠੇ ਨੇ,
ਉਹ ਭੋਰੇ ਚ ਵੜੇ ਬੈਠੇ ਨੇ ਤੇ ਜਿਹੜੇ ਬਾਹਰ ਬਾਈਆਂ ਨੇ ਮੰਜੀਆਂ ਡਾਈਆਂ ਨੇ ਉਹ ਬੜਾ ਪ੍ਰਚਾਰ ਕਰ ਰਹੇ ਨੇ ਇੱਧਰ ਨੂੰ ਆ ਜਾਓ ਇੱਧਰ ਨੂੰ ਆ ਜਾਓ ਮੱਖਣ ਸ਼ਾਹ ਲਵਾਣਾ ਕਹਿੰਦਾ ਹੈ ਕਿ ਹੁਣ ਮੈਂ ਜਾਵਾਂ ਤੇ ਕਿੱਧਰ ਜਾਵਾਂ ਜਾਵਾਂ ਤੇ ਕਿੱਧਰ ਜਾਵਾਂ ਇੰਨੇ ਗੁਰੂ ਨੇ ਮੱਥਾ ਕਿਹਨੂੰ ਕਿਹਨੂੰ ਟੇਕਾ ਹੈ ਤੇ ਅਸਲੀ ਇੱਕ ਹੈ ਤੇ ਨਕਲੀ ਤੇ ਅਸਲੀ ਦੀ ਪਛਾਣ ਕਿਵੇਂ ਆਵੇ ਉਹਨੇ ਪੰਜ ਪੰਜ ਮੋਹਰਾਂ ਰੱਖ ਕੇ ਸਭ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਕਹਿੰਦਾ ਜਿਹੜਾ ਮੇਰਾ ਬੇੜਾ ਬੰਨੇ ਲਾ ਸਕਦਾ ਮੇਰੇ ਮਨ ਦੀ ਗੱਲ ਵੀ ਦੱਸ ਦੇਗਾ ਅਸਲੀ ਤੇ 500 ਆਪੇ ਹੀ ਮੰਗ ਲੇਗਾ ਉਹਨੇ ਪੰਜ ਪੰਜ ਮੋਹਰਾਂ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰਤਾ ਕੋਈ ਸਿਰ ਪਾਉ ਦੇਵੇ ਕੋਈ ਪ੍ਰਸ਼ਾਦ ਦੇਵੇ ਕੋਈ ਅਸੀਸ ਦੇਵੇ ਪਰ ਮਨ ਦੀ ਗੱਲ ਨਾ ਦੱਸੀ ਕਿਸੇ ਹੁਣ ਕੌਣ ਦਿਲਾਂ ਦੀਆਂ ਜਾਣੇ ਮੇਰੇ ਪੂਰੇ ਸਤਿਗੁਰ ਬਾਝੋ ਘੱਟ ਘੱਟ ਕੇ ਅੰਤਰ ਕੀ ਜਾਣਨ ਵਾਲੇ ਤੇ ਅੰਦਰ ਬੈਠੇ ਨੇ ਭੋਰੇ ਚ ਸਾਰਿਆਂ ਨੂੰ ਮੱਥੇ ਟੇਕੇ ਜਦੋਂ ਬਾਈਆਂ ਨੇ ਮਨ ਦੀ ਗੱਲ ਨਾ ਨਾ ਦੱਸੀ ਅੱਖਾਂ ਚੋਂ ਵੈਰਾਗ ਦਾ ਜਲ ਚੱਲ ਪਿਆ ਕਹਿੰਦਾ ਗੁਰੂ ਨਾਨਕ ਦੀ ਤੇ ਗੱਦੀ ਖਤਮ ਹੋ ਗਈ ਇਹ ਤੇ ਪਖੰਡੀ ਨੇ ਸਾਰੇ ਅਸਲੀ ਤੇ ਹੈ ਹੀ ਨਹੀਂ ਇਹਨਾਂ ਚ ਕੋਈ ਮੱਖਣ ਸ਼ਾਹ ਲਵਾਣਾ ਸੋਚਾਂ ਚ ਪੈ ਗਿਆ ਇਹ ਕਿਸੇ ਨੂੰ ਪੁੱਛਿਆ ਇਹਨੇ ਕਿ ਇੱਥੇ ਕੋਈ ਅਸਲੀ ਗੁਰੂ ਵੀ ਹੈ ਕਿ ਇੱਥੇ ਅਸਲੀ ਗੁਰੂ ਵੀ ਹੈ ਉਹ ਕਹਿੰਦੇ ਜੀ ਇੱਥੇ ਇੱਕ ਤੇਗਾ ਕਮਲਾ ਭੋਰੇ ਚ ਵੀ ਬੈਠਾ ਕਹਿੰਦੇ ਉਹਨੂੰ ਵੀ ਮਿਲਿਆ ਜਿੱਥੇ ਬਾਈਆਂ ਨੂੰ ਮਿਲਿਆ ਤੇਈਵੇਂ ਨੂੰ ਮਿਲਿਆ ਮੱਖਣ ਸ਼ਾਹ ਲਵਾਣਾ ਕਹਿੰਦਾ ਜੇ ਬਾਈਆਂ ਨੂੰ ਮੱਥਾ ਟੇਕਿਆ ਜਿਹੜਾ ਅੰਦਰ ਬੈਠਾ ਉਹਨੂੰ ਵੀ ਵੇਖ ਆਉਂਦੇ ਬਾਹਰ ਬਾਹਰ ਜਿਹੜੇ ਫਿਰਦੇ ਨੇ ਉਹਨਾਂ ਨੂੰ ਗੁਰੂ ਜਿਹੜਾ ਅੰਦਰ ਬੈਠਾ ਲੋਕ ਤੇਗਾ ਕਮਲਾ ਹੀ ਕਹਿੰਦੇ ਕਿਉਂਕਿ ਦੁਨੀਆਂ ਦਾ ਦਸਤੂਰ ਹੀ ਐਸਾ ਜਿਹੜਾ ਬਹੁਤਾ ਸੰਗਤ ਕਰਨ ਲੱਗ ਜੇ ਕਹਿੰਦੇ ਪਾਗਲ ਹੋਏ ਫਿਰਦੇ ਨੇ ਐਵੇਂ ਅੱਜ ਸੰਗਤ ਕਰਨ ਲੱਗ ਜਾਓ ਬੜੇ ਮਿਲਣਗੇ ਕਹਿਣਗੇ ਕਿਆ ਫਾਇਦਾ ਐਵੇਂ ਕਮਲਿਆਂ ਵਾਂਗੂ ਸਾਰੀ ਸਾਰੀ ਰਾਤ ਫਿਰਦੇ ਰਹਿੰਦੇ ਹੋ ਕੀ ਫਾਇਦਾ ਇਸ ਗੱਲ ਦਾ ਇਹ ਤੇ ਹੈ ਹੀ ਐਸਾ ਕੰਮ ਦੁਨੀਆਂ ਦੇ ਲੋਕ ਤੇ ਕਹਿੰਦੇ ਹੀ ਨੇ ਜਿਹੜਾ ਬਾਣੀ ਨਾਲ ਪਿਆਰ ਪਾਗਲ ਕਹਿੰਦੇ ਨੇ ਕਮਲਾ ਕਹਿੰਦੇ ਨੇ ਕਹਿੰਦੇ ਪਾਗਲ ਹੋਏ ਫਿਰਦੇ ਨੇ ਮੱਖਣ ਸ਼ਾਹ ਲਵਾਣਾ ਗਿਆ ਅੰਦਰ ਬਾਹਰ ਬੈਠੇ ਨੇ ਮਾਤਾ ਨਾਨਕੀ ਜੀ ਜਾ ਕੇ ਮਾਤਾ ਜੀ ਮੈਂ ਸਤਿਗੁਰਾਂ ਨੂੰ ਮਿਲਣਾ ਹੈ ਕਹਿੰਦੇ ਆਗਿਆ ਲੈ ਕੇ ਆਉਣੀ ਕੁਝ ਸ਼ਰਧਾ ਬਣੀ ਕਹਿੰਦਾ ਉੱਥੇ ਤੇ ਵਾਜਾਂ ਮਾਰਦੇ ਸੀ ਇੱਥੇ ਕਹਿੰਦੇ ਆਗਿਆ ਲੈ ਕੇ ਆਉਣੀ ਆਗਿਆ ਮਿਲੀ ਜਦੋਂ ਅੰਦਰ ਗਿਆ ਚਿਹਰੇ ਦੇ ਦਰਸ਼ਨ ਕੀਤੇ ਤੇ ਮਨ ਵਿੱਚ ਆ ਗਿਆ ਅਸਲੀ ਹੀ ਲੱਗਦੇ ਨੇ ਪਰਖ ਲਵਾਂ ਪੰਜ ਮੋਹਰਾਂ ਰੱਖ ਕੇ ਟੇਕਿਆ ਮੱਥਾ ਮਹਾਰਾਜ ਨੂੰ ਮਾਇਆ ਦੀ ਭੁੱਖ ਨਹੀਂ ਸੀ ਮਹਾਰਾਜ ਕਹਿੰਦੇ ਜੇ ਹੁਣ ਇਹਨੂੰ ਸੱਚ ਨਾ ਦੱਸਿਆ ਤੇ ਇਹ ਕਹੇਗਾ ਗੁਰੂ ਨਾਨਕ ਦੀ ਤੇ ਗੱਦੀ ਖਤਮ ਹੋ ਗਈ ਗੁਰੂ ਨਾਨਕ ਦੀ ਗੱਦੀ ਖਤਮ ਹੋ ਗਈ ਬੁੱਝ ਗਿਆ ਦੀਵਾ ਮਹਾਰਾਜ ਨੇ ਬਾਹ ਤੋਂ ਫੜ ਲਿਆ ਕਹਿੰਦੇ ਮੱਖਣ ਸ਼ਾਹ 500 ਸੁੱਖ ਕੇ ਚੜਾਵੇ ਪੰਜ ਮੋਹਰਾਂ ਸੁਖੀਆਂ ਕਿੰਨੀਆਂ ਸੀ 500 ਤੇ ਚੜਾਉਣਾ ਪੰਜ ਤੇਰਾ ਬੇੜਾ ਬੰਨੇ ਲਾਉਂਦਿਆਂ ਮਾਰਨ ਨੇ ਆਪਣੇ ਮੋਢੇ ਤੋਂ ਕੱਪੜਾ ਪਾਸੇ ਕੀਤਾ ਕਹਿੰਦੇ ਵੇਖ ਸਾਡਾ ਤੇ ਮੋਢਾ ਵੀ ਛਿੱਲਿਆ ਪੰਜ ਸੌ ਸੁੱਖ ਕੇ ਚੜਾਵੇ ਪੰਜ ਮੋਹਰਾਂ ਤੇ ਵੇਖ ਸਾਡਾ
ਮੋਢਾ ਛਿੱਲਿਆ
ਮੋਢਾ ਛਿੱਲਿਆ ਇਹਨਾਂ ਦੇ ਕਰਮਾਂ ਕਰਕੇ ਹੀ ਸਾਧ ਸੰਗਤ ਆ ਜਿਹੜਾ ਤਿੰਨ ਦਿਨ ਦਾ ਸਮਾਗਮ ਮਿਲ ਗਿਆ ਕਿਉਂਕਿ ਇਹਨਾਂ ਦਾ ਨਵਾਂ ਜੀਵਨ ਬਣਨਾ ਸੀ ਔਰ ਮੈਂ ਅੱਜ ਪ੍ਰਬੰਧਕਾਂ ਨੂੰ ਵੀ ਕਹਿ ਰਿਹਾ ਸੀ, ਮੈਂ ਕਿਹਾ ਵੀ ਤੁਹਾਡੇ ਕੱਚੀ ਪੱਕੀ ਬਾਣੀ ਦਾ ਵੀ ਰੌਲਾ ਬਹੁਤ ਪੈਂਦਾ, ਪਰ ਚਲੋ ਪਿਆਰ ਵੀ ਬਹੁਤ ਹੈ ਸੰਗਤਾਂ ਦੇ ਮਨ ਵਿੱਚ। ਕਈ ਕਹਿੰਦੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਗੁਰੂ ਅਮਰਦਾਸ ਮਹਾਰਾਜ ਕਹਿ ਗਏ ਵੀ ਸਤਿਗੁਰਾਂ ਤੋਂ ਬਿਨਾਂ ਤੇ ਸਾਰੀ ਬਾਣੀ ਕੱਚੀ ਹੈ। ਨੰਦ ਲਾਲ ਦੀਆਂ ਗਜ਼ਲਾਂ ਕਿਉਂ ਪੜ੍ਹਦੇ ਹੋ ਆਖੋ ਸਤਨਾ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਭਾਈ ਗੁਰਦਾਸ ਜੀ ਦੀ ਬਾਣੀ ਨੂੰ ਸਤਿਗੁਰੂ ਨਹੀਂ ਕਹਿੰਦੇ, ਉਹ ਤੇ ਫਿਰ ਤਖਤਾਂ ਤੇ ਵੀ ਪੜ੍ਹਦੇ ਹੋ। ਨਹੀਂ ਨਹੀਂ, ਇਹ ਤੇ ਜਿੱਧਰ ਨੂੰ ਮਰਜ਼ੀ ਲਾਈ ਚੱਲੋ ਗੱਲਾਂ। ਸੋ ਆਓ ਮਹਾਰਾਜ ਕਿਰਪਾ ਕਰਨ, ਜਿੰਨੇ ਜੁੜੇ ਨੇ ਧਾਰਨਾ, ਮੈਂ ਬੇਨਤੀ ਕੱਲ ਚੰਗੀ ਤਰ੍ਹਾਂ ਕਰ ਗਿਆ ਸੀ, ਭਾਵੇਂ ਕੋਈ ਧਾਰਨਾ ਪੜ੍ਹ ਕੇ ਜੋੜੇ, ਭਾਵੇਂ ਕਵਿਤਾ ਪੜ੍ਹੇ, ਭਾਵੇਂ ਰਾਗ ਪੜ੍ਹੇ, ਜੋੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ। ਆ 632 ਮੇਰੇ ਨਾਲ ਨਹੀਂ ਜੁੜੇ, ਸਾਰੇ ਗੁਰੂ ਗ੍ਰੰਥ ਸਾਹਿਬਾਨ ਨਾਲ ਜੁੜੇ ਨੇ। ਇਹ ਆਪ ਜੀ ਦੇ ਸਾਹਮਣੇ ਹੈ, ਇਹੀ ਅਸੀਂ ਸਦਾ ਚੜ੍ਹਦੀ ਕਲਾ ਮੰਗਣੀ ਹੈ, ਇਹੀ ਅਰਦਾਸ ਮੈਂ ਕਰਦਾ। ਸੱਚੇ ਪਾਤਸ਼ਾਹ ਮਿਹਰ ਕਰਨ, ਅੱਜ 632 ਦੀ 32 ਦਾ ਜੀਵਨ ਬਣਿਆ, ਇਹ ਵੀ ਉਦਮ ਕਰਨ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ, ਇਹ ਹੋਰਨਾਂ ਨੂੰ ਛਕਾਉਣ ਤੇ ਹਜ਼ਾਰਾਂ ਤੱਕ ਗਿਣਤੀ ਪਹੁੰਚੇ। ਲੱਖ ਲੱਖ ਵਧਾਈਆਂ ਅੰਮ੍ਰਿਤ ਛਕਣ ਵਾਲਿਆਂ ਨੂੰ, ਤੇ ਬੇਨਤੀ ਹੈ ਜਿਵੇਂ ਮੈਂ ਬੇਨਤੀ ਕਰ ਚੁੱਕਿਆ, ਘੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਘੋਲ ਕਮਾਈ ਜਿੰਦ ਵੀ ਵਾਰ ਦੇਣੀ, ਹੁਣ ਐਸਾ ਕਹਿਣਾ ਵੀ ਸੱਚੇ ਪਾਤਸ਼ਾਹ ਅੱਜ ਅੰਮ੍ਰਿਤ ਛਕ ਲਿਆ, ਹੁਣ ਜਿੰਦ ਵਾਰ ਦਿਆਂਗੇ, ਪਿੱਛੇ ਨਹੀਂ ਮੁੜਾਂਗੇ। ਆਪਣਾ ਆਪ ਭਾਵੇਂ ਕੁਰਬਾਨ ਕਰਨਾ ਪੈ ਜੇ, ਪਰ ਜਿਨ੍ਹਾਂ ਦੇ ਅੰਦਰ ਪਿਆਰ ਹੈ, ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ, ਜੋ ਮਰਜ਼ੀ ਹੋ ਜਾਵੇ, ਮੋੜਿਆ ਨਹੀਂ ਮੋੜਦੇ, ਹੋਣਾ ਸਾਗਰੋਂ ਪਾਰ ਮੋੜਿਆ ਨਹੀਂ ਮੋੜਦੇ, ਹੋਣਾ ਸਾਗਰੋਂ